ਗਰੀਬਨ ਵਾਜ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਲੱਦਾ ਪਰਉਪਕਾਰੀ ਜੀ ਦੀ ਸਿਫਾਰਿਸ਼ ਮੰਨ ਕੇ ਭਾਈ ਸੱਤੇ ਤੇ ਭਾਈ ਬਲਵੰਡ ਨੂੰ ਬਖਸ਼ਿਆ ਔਰ ਬਚਨ ਕੀਤਾ ਕਿ ਜਿਸ ਮੂੰਹ ਨਾਲ ਵੱਡਿਆਂ ਦੀ ਨਿੰਦਾ ਕੀਤੀ ਹੈ ਸਤਿਗੁਰਾਂ ਦੀ ਉਸੇ ਨਾਲ ਉਸਤਤ ਕਰੋ। ਗੁਰਦੇਵ ਦਾ ਬਚਨ ਮੰਨ ਕੇ ਦੁੱਖ ਪੰਜਨੀ ਬੇਰੀ ਥੱਲੇ ਇਸ਼ਨਾਨ ਕਰਕੇ ਗੁਰਦੇਵ ਦੇ ਸਨਮੁਖ ਆ ਕੇ ਇਹਨਾਂ ਨੇ ਰਾਮ ਕਲੀ ਦੀ ਵਾਰ ਬਹੁਤ ਹੀ ਅਦਬ ਸਤਿਕਾਰ ਦੇ ਨਾਲ ਗਾਇਨ ਕੀਤੀ। ਜਿਵੇਂ ਜਿਵੇਂ ਵਾਰ ਗਾਉਂਦੇ ਨੇ ਤਿਵੇਂ ਤਿਵੇਂ ਸਰੀਰ ਦੀ ਇਹਨਾਂ ਦੀ ਫਿਟਕ ਦੂਰ ਹੁੰਦੀ ਚਲੀ ਜਾ ਰਹੀ। ਗੁਰੂ ਪਾਤਸ਼ਾਹ ਦੀ ਦਇਆ ਨਾਲ ਇਹ ਬਿਲਕੁਲ ਅਰੋਗ ਹੋ ਗਏ। ਭਾਈ ਲੱਦਾ ਜੀ ਨੇ ਗੁਰੂ ਚਰਨਾਂ ਚ ਬੇਨਤੀ ਕੀਤੀ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਵਾਪਸ ਆਪਣੇ ਨਗਰ ਲਾਹੌਰ ਨੂੰ ਜਾਵਾਂ। ਭਾਈ ਲੱਦੇ ਨੂੰ ਸਤਿਗੁਰਾਂ ਨੇ ਦਇਆ ਦ੍ਰਿਸ਼ਟੀ ਕਰਕੇ ਵਿਦਾ ਕੀਤਾ, ਸਿੱਖਾਂ ਨੂੰ ਪਰਉਪਕਾਰ ਦਾ ਮਹਾਤਮ ਦੱਸਿਆ ਕਿ ਗੁਰਸਿੱਖ ਤਨ ਕਰਕੇ, ਮਨ ਕਰਕੇ, ਧਨ ਕਰਕੇ ਪਰਉਪਕਾਰ ਕਰੇ। ਇਹ ਤਿੰਨ ਪ੍ਰਕਾਰ ਦਾ ਉਪਕਾਰ ਹੈ। ਜੇ ਤੁਹਾਡੇ ਸਰੀਰ ਕਰਕੇ ਕਿਸੇ ਦਾ ਭਲਾ ਹੁੰਦਾ ਹੈ, ਤਨ ਕਰਕੇ ਤੁਹਾਡੇ ਕਿਸੇ ਬਚਨ ਦੇ ਨਾਲ ਕਿਸੇ ਦਾ ਕਾਰਜ ਸਵਰਦਾ ਹੈ, ਤਾਂ ਉਹ ਤਨ ਕਰਕੇ ਪਰਉਪਕਾਰ ਹੈ। ਧਨ ਕਰਕੇ ਕਿਸੇ ਦੀ ਲੋੜ ਪੂਰੀ ਕਰਦੇ ਹੋ, ਧਨ ਕਰਕੇ ਹੈ। ਮਨ ਕਰਕੇ ਕਿਸੇ ਦਾ ਦੁੱਖ ਵੇਖ ਕੇ ਉਹਦੀ ਅਰਦਾਸ ਕਰਦੇ ਹੋ, ਮਨ ਕਰਕੇ ਪਰਉਪਕਾਰ ਹੈ। ਭਾਈ ਲੱਦਾ ਜੀ ਗੁਰੂ ਸਾਹਿਬ ਕੋਲੋਂ ਵਿਦਾ ਹੋਏ ਨੇ, ਆਓ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਲਵਪੁਰ ਕੋ ਗਮਨਿਓ ਉਰ ਹਰਖਤ।
ਭਾਈ ਸਾਹਿਬ ਭਾਈ ਲੱਦਾ ਜੀ ਗੁਰੂ ਸਾਹਿਬ ਦੀ ਖੁਸ਼ੀ ਲੈ ਕੇ ਲਾਹੌਰ ਸ਼ਹਿਰ ਨੂੰ ਬੜੀ ਖੁਸ਼ੀ ਦੇ ਨਾਲ ਵਾਪਸ ਪਰਤੇ ਹਨ।
ਗੁਰ ਜਸ ਦੀਰਗ ਕਰਤ ਬਖਾਨ,
ਔਰ ਲਾਹੌਰ ਸ਼ਹਿਰ ਜਾ ਕੇ ਗੁਰੂ ਸਾਹਿਬ ਦੀ ਮਹਿਮਾ, ਸਤਿਗੁਰਾਂ ਦਾ ਜਸ ਬੜੀ ਭਾਵਨਾ ਨਾਲ, ਬੜੇ ਪਿਆਰ ਨਾਲ ਭਾਈ ਲੱਦਾ ਜੀ ਬਾਕੀ ਸੰਗਤ ਨੂੰ ਸਰਵਣ ਕਰਾਉਂਦੇ ਹਨ।
ਸਗਰੇ ਨਗਰ ਉਚਾਰਤ ਜਿਤ ਕਿਤ,
ਸਾਰੇ ਨਗਰ ਚ ਜਿੱਧਰ ਕਿੱਧਰ ਵੀ ਭਾਈ ਲੱਦਾ ਜੀ ਜਾਂਦੇ ਨੇ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹਨ।
ਨਿਜ ਸਿੱਖਨ ਪਰ ਕਰੁਣਾ ਠਾਨ,
ਦੱਸਦੇ ਨੇ ਕਿ ਸਤਿਗੁਰੂ ਜੀ ਆਪਣੇ ਸਿੱਖਾਂ ਤੇ ਬੜੀ ਕਰੁਣਾ ਕਰਦੇ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਆਪਣਿਆਂ ਸਿੱਖਾਂ ਉੱਤੇ ਬਹੁਤ ਵੱਡੀ ਭਾਰੀ ਕਰੁਣਾ ਕਰਦੇ ਹਨ।
ਇਤਿ ਸ਼੍ਰੀ ਅਰਜਨ ਰਚਿਤ ਗ੍ਰੰਥ ਨਿਤ,
ਇਧਰ ਪੰਜਵੇਂ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਰਚ ਰਹੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਗੁਰਦੁਆਰਾ ਰਾਮਸਰ ਸਾਹਿਬ ਵਾਲੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰ ਰਹੇ ਹਨ।
ਲਿਖਤ ਜਾਤ ਗੁਰਦਾਸ ਸੁਜਾਨ,
ਮਹਾਰਾਜ ਜੀ ਉਚਾਰਨ ਕਰਦੇ ਨੇ ਗੁਰਬਾਣੀ, ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਪ੍ਰੇਮ ਨਾਲ ਜਿਵੇਂ ਜਿਵੇਂ ਸਤਿਗੁਰੂ ਜੀ ਉਚਾਰਦੇ ਨੇ ਤਿਵੇਂ ਲਿਖਾਰੀ ਬਣ ਕੇ ਲਿਖਦੇ ਹਨ।
ਰਾਗ ਬਸੰਤ ਬਣਾਏ ਸ਼ਬਦ ਸਭ,
ਲਿਖਦਿਆਂ ਲਿਖਦਿਆਂ ਬਾਣੀ ਰਾਗ ਬਸੰਤ ਤੱਕ ਆ ਗਈ। ਬਸੰਤ ਰਾਗ ਦੇ ਵਿੱਚ ਸਾਰੀ ਬਾਣੀ ਰਚ ਦਿੱਤੀ। ਜਦੋਂ ਰਾਗ ਦੀ ਸਮਾਪਤੀ ਕਰਨੀ, ਅਖੀਰ ਚ ਵਾਰ ਲਿਖਣੀ ਸੀ ਬਸੰਤ ਦੀ, ਤੋ ਮਹਾਰਾਜ ਜੀ ਬਸੰਤ ਦੀ ਵਾਰ ਤੱਕ ਪਹੁੰਚੇ ਹਨ ਬਾਣੀ ਲਿਖਾਉਂਦਿਆਂ ਲਿਖਾਉਂਦਿਆਂ।
ਲੱਗੀ ਵਾਰ ਕਰ ਵੀ ਸੁਖਦਾਨ,
ਸੁਖ ਦੇਣ ਵਾਲੀ, ਸੁੱਕਿਆਂ ਬੇਲਾਂ ਨੂੰ ਹਰੀਆਂ ਕਰਨ ਵਾਲੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਬਸੰਤ ਦੀ ਵਾਰ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਰਚਣ ਲੱਗੇ ਹਨ।
ਪੌੜੀ ਤੀਨ ਉਚਾਰਨ ਕੀਨੀ,
ਬਸੰਤ ਦੀ ਵਾਰ ਦੀਆਂ ਮਹਾਰਾਜ ਜੀ ਨੇ ਹਾਲੇ ਕੇਵਲ ਤਿੰਨ ਪੌੜੀਆਂ ਹੀ ਉਚਾਰੀਆਂ ਸੀ। ਤਿੰਨ ਪੌੜੀਆਂ ਦੀ ਰਚਨਾ ਕੀਤੀ ਸੀ, ਬਸੰਤ ਕੀ ਵਾਰ ਮਹੱਲ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕਾ ਹੋ ਹਰਿਆ ਭਾਈ, ਕਰਮ ਲਖੰਤੈ ਪਾਈ ਐ ਰੁੱਤ ਸੁਹਾਈ, ਵਣ ਤ੍ਰਿਣ ਤ੍ਰੇ ਭਵਨ ਮੌਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੇ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਤਾਈ। ਏਦਾਂ ਇਹ ਵਾਰ ਹੁਣ ਵੀ ਗੁਰੂ ਘਰ ਵਿੱਚ ਜਦੋਂ ਵੀ ਬਸੰਤ ਰਿਤੂ ਦਾ ਮੌਸਮ ਹੁੰਦਾ ਹੈ राग बसंत गाया जांदा मां दी माघ दी संक्रांत तो लैके होले महल्ले वाले दिन तक। उदो गुरु घर विच जिन्नियां शब्द चौंकियां हुंदियां रागी सिंह इस पावन वार नूं गायन करदे ने। तो इहदियां तीन पौड़ियां महाराज पंजवें पातशाह ने हाले रचियां सन।
सूपकार तबों चल आई,
महाराज जी ने तीन पौड़ियां रचियां। किथों उपजे कह रहे कह माहे समावै, जी जन सब खसम के कौन कीमत पावै। ए राची रहे सन, तीसरी पौड़ी ते समाप्ति होई सी। इन्ने नूं लांगरी आ गया। लांगरी सिख ने आके सतगुरां नूं बेनती कीती, गरीब नवाज भोजन तैयार है, प्रशादा तैयार है।
प्रभ जी भोजन अब तैयार है।
लांगरी ने बेनती कीती, महाराज आप जी दी आज्ञा अनुसार भोजन तैयार है, आप जी कृपा करो भोग लाओ। भोग लाओ दा मतलब हुंदा वी छको आप जी प्रशादा। महाराज जी भोजन तैयार है, आप जी कृपा करके भोजन ग्रहण करो, भोजन नूं भोग लाओ।
रावर की जिम हुई रजाई,
महाराज भोजन तैयार है, अगो जिवें आप जी दी आज्ञा होवे हुण छकना है जां ठहर के छकना है, ए आप जी दी इच्छा है।
हित आहार की आदर कर भी,
महाराज जी ने वेख्या भी भोजन तैयार है, तो भोजन दा अन्न दा बड़ा अदब है गुरु खालसा जी। ए अन्न देवता कहा महाराज जी ने गुरबाणी च, तो अन्न देवता है, भोजन दा अदब होना चाहिदा, सत्कार होना चाहिदा। भोजन नूं अदब सहित प्रेम सहित अकाल पुरख दा शुकराना करदिआं छकना चाहिदा। ਇਹ ਦਾਤਾ ਜੀ ਤੁਹਾਡਾ ਸ਼ੁਕਰ ਹੈ, ਆਪ ਜੀ ਨੇ ਭੋਜਨ ਦਿੱਤਾ ਹੈ, ਤੋ ਭੋਜਨ ਦਾ ਅਦਬ ਰੱਖਣ ਵਾਸਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ
ਸ਼੍ਰੀ ਗੁਰ ਹਟੀ ਨਾ ਬੌਰ ਬਣਾਈ।
ਮਹਾਰਾਜ ਜੀ ਆ ਗਏ ਭੋਜਨ ਛਕਣ ਵਾਸਤੇ, ਤੇ ਵਾਰ ਜਿਹੜੀ ਸੀ ਬਸੰਤ ਦੀ ਉਹ ਤਿੰਨ ਪੌੜੀਆਂ ਹੀ ਰਹੀਆਂ, ਫਿਰ ਹੋਰ ਨੀ ਅੱਗੇ ਮਹਾਰਾਜ ਜੀ ਨੇ ਪੌੜੀਆਂ ਰਚੀਆਂ, ਇੱਥੇ ਹੀ ਸਮਾਪਤ ਕਰ ਦਿੱਤੀ ਭੋਜਨ ਦਾ ਅਦਬ ਰੱਖਣਾ। खालसा जी महापुरख दसदे आ मर्यादा कि श्री गुरु ग्रंथ साहब जी का पावन सवारा आउंदा होवे सारयां नूं उठ के अदब करना। यह मर्यादा ना आपां सारे उठ के जदों महाराज जी का सरूप आउंदा हाथ जोड़ के नमस्कार करते हैं। सारयां नूं उठण का हुक्म है, पर जे कोई प्रशादा छक रहा उहनूं उठण का हुक्म नहीं है। चाहे महाराज जी की सवारी भी लंघती होवे, प्रशादा छकण वाला हाथ जोड़ के उदा ही अदब कर देवे, पर प्रशादा छकदियां विच्चों ना उठे, क्योंकि यह अन्न दा निरादर है। तो महाराज पंजवें पातशाह ने मर्यादा दसी सानू भोजन दा अदब रखण दी, सत्कार रखण दा। पातशाह ने बसंत दी वार दी जिन्नियां पौड़ियां तीन रचियां ओनियां ही रहण दित्तियां, होर नहीं रचियां।
अच्यो अनाई त्रिपत तब वै कर,
भोजन मंगा के सतगुरु जी ने भोजन छकिया ते तृप्त होए हन।
निज संगत में इहो बिदताई,
अपनी संगत दे विच महाराज जी ने ए गल प्रगट कर दिती है के भोजन दा अदब रखना है, सत्कार रखना है।
तित नी रही न बौर बनाई,
और बसंत दी वार जेड़ी आ इतनी रही, तीन पौड़ियां ही रहियां, होर महाराज जी ने बाणी जड़ी बसंत दी वार दी पौड़ी दी नहीं रची।
अपर ख्याल में गी बिरमाई,
होर अगे बाणी रच दित्ती भगत बाणी, फिर बसंत राग विच समाप्ति ते बसंत दी वार तो बाद भगत बाणी दर्ज कीती है।
सत्ती अर बलवंड कथा को,
खालसा जी भाई सत्ता जी और भाई बलवंड जी दी जड़ी कथा तुसी सुनी है पिछे, जो इन्हां दा इतिहास आप जी ने सरवण कीता है।
कीतक सिख कई इस पाई,
इहदे बारे कुछ कु विचारां ने सिखां दीआं। कई कहिंदे है कि जो भाई सत्ते ते बलवंड दा प्रसंग है,
श्री गुरु अमर हदूर पई है,
कि इह प्रसंग गुरु अमरदास साहब जी दी हजूरी च होया, कि उदों इन्हां ने महाराज जी दे दरबार च कीर्तन करन तों इनकार कीता। भाई साहब इत्थे विचार पेश कर रहे ने, कहिंदे कई सिख कहिंदे आ कईआं दी विचार है कि जिहड़ा भाई सत्ते ते बलवंड वाला प्रसंग है, इह गुरु अमरदास साहब दे समें होया।
ਇਨੋ ਨਿਕਾਸੀ ਪੁਨੋ ਮਿਲਾਈ।
ਗੁਰੂ ਅਮਰਦਾਸ ਸਾਹਿਬ ਨੇ ਇਹਨਾਂ ਨੂੰ ਕੱਢਿਆ ਸੀ, ਫਿਟਕ ਪਾਈ ਸੀ, ਔਰ ਮੁੜ ਕੇ ਉਹਨਾਂ ਨੇ ਆਪਣੇ ਨਾਲ ਇਹਨਾਂ ਨੂੰ ਮਿਲਾਇਆ ਸੀ।
ਸੋ ਮਿਥਿਆ ਇਮ ਲਕੀ ਜਾਤੇ।
ਭਾਈ ਸਾਹਿਬ ਕਹਿੰਦੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਕਹਿੰਦੇ ਕਈ ਕਹਿੰਦੇ ਨੇ ਵੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਪ੍ਰਸੰਗ ਹੋਇਆ ਭਾਈ ਸੱਤੇ ਬਲਵੰਡ ਦਾ, ਪਰ ਕਹਿੰਦੇ ਇਹ ਗੱਲ ਸਾਬਤ ਨਹੀਂ ਹੁੰਦੀ। ਕਿਵੇਂ ਸਾਬਤ ਨਹੀਂ ਹੁੰਦੀ? ਕਹਿੰਦੇ ਉਹਦਾ ਕਾਰਨ ਹੈ
ਨੀਕੇ ਨਿਰਨੇ ਕੀਨ ਬਣਾਏ।
ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਭਾਈ ਲੱਦਾ ਪਰਉਪਕਾਰੀ ਪੰਜਵੇਂ ਪਾਤਸ਼ਾਹ ਦੇ ਸਮੇਂ ਲਿਖਿਆ ਵੀ ਇਹ ਸਿੱਖ ਪੰਜਵੇਂ ਪਾਤਸ਼ਾਹ ਦੇ ਵੇਲੇ ਹੋਇਆ, ਤੇ ਜੇ ਭਾਈ ਲੱਦਾ ਪਰਉਪਕਾਰੀ ਹੋਇਆ ਹੀ ਪੰਜਵੇਂ ਪਾਤਸ਼ਾਹ ਦੇ ਵੇਲੇ ਆ, ਤੇ ਫਿਰ ਸੱਤੇ ਤੇ ਬਲਵੰਡ ਦਾ ਪ੍ਰਸੰਗ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਕਿਵੇਂ ਹੋ ਸਕਦਾ? ਇਹ ਵੱਡੀ ਗਵਾਹੀ ਹੈ। ਪਹਿਲਾ ਪ੍ਰਮਾਣ ਤਾਂ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਭਾਈ ਲੱਦਾ ਪਰਉਪਕਾਰੀ ਜੀ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਦੇ ਸਮੇਂ ਜਿਹੜੇ ਸਿੱਖ ਨੇ ਗਿਆਰਵੀਂ ਵਾਰ ਵਿੱਚ ਕੀਤਾ ਹੈ।
ਰਚੀ ਵਾਰ ਗੁਰ ਕੀਰਤ ਕੀਰਤਨ।
ਔਰ ਭਾਈ ਸੱਤਾ ਤੇ ਭਾਈ ਬਲਵੰਡ ਜੀ ਨੇ ਗੁਰੂ ਸਾਹਿਬ ਦੀ ਜਿਹੜੀ ਕੀਰਤੀ ਦੀ ਇਹ ਵਾਰ ਰਚੀ ਹੈ।
ਲਿਖੇ ਬੀਚ ਪੰਚੇ ਪਾਤਸ਼ਾਹ।
ਫਿਰ ਇਹਦੇ ਵਿੱਚ ਪ੍ਰਮਾਣ ਹੈ ਵੀ ਪੰਜ ਪਾਤਸ਼ਾਹੀਆਂ ਦੀ ਉਪਮਾ ਲਿਖੀ ਹੈ ਉਹਨਾਂ ਨੇ। ਜੇ ਤੀਜੇ ਪਾਤਸ਼ਾਹ ਦੇ ਵੇਲੇ ਇਹ ਪ੍ਰਸੰਗ ਹੋਇਆ ਹੁੰਦਾ ਤੇ ਫਿਰ ਉਹਨਾਂ ਨੇ ਤਿੰਨ ਪਾਤਸ਼ਾਹੀਆਂ ਦੀ ਵਡਿਆਈ ਕਰਨੀ ਸੀ ਰਾਮਕਲੀ ਦੀ ਵਾਰ ਚ, ਪੰਜਾਂ ਦੀ ਨਹੀਂ ਸੀ ਕਰਨੀ। ਇਹ ਦੋ ਪ੍ਰਮਾਣ ਨੇ ਕਿ ਇਹ ਪ੍ਰਸੰਗ ਪੰਜਵੇਂ ਪਾਤਸ਼ਾਹ ਦੇ ਵੇਲੇ ਹੀ ਹੋਇਆ, ਗੁਰੂ ਅਮਰਦਾਸ ਸਾਹਿਬ ਦੇ ਵੇਲੇ ਨਹੀਂ ਹੋਇਆ। ਕਿਉਂਕਿ ਇਹਦੇ ਚ ਦੋ ਪ੍ਰਮਾਣ ਬਣ ਗਏ, ਇੱਕ ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ, ਦੂਜਾ ਜਿਹੜੀ ਰਾਮਕਲੀ ਦੀ ਵਾਰ ਭਾਈ ਸੱਤੇ ਬਲਵੰਡ ਨੇ ਰਚੀ ਆ, ਉਹਦੇ ਵਿੱਚ ਉਹਨਾਂ ਨੇ ਪੰਜ ਪਾਤਸ਼ਾਹੀਆਂ ਦੀ ਉਪਮਾ ਕੀਤੀ ਹੈ। ਹਾਂਜੀ।
ਪ੍ਰਥਮ ਹੋਤੇ ਜੇ ਕੈਤ ਕੂਤੋ।
ਕਹਿੰਦੇ ਜੇ ਤੀਜੇ ਪਾਤਸ਼ਾਹ ਦੇ ਵੇਲੇ ਹੁੰਦੀ ਇਹ ਘਟਨਾ, ਤੇ ਫਿਰ ਚੌਥੇ ਪੰਜਵੇਂ ਪਾਤਸ਼ਾਹ ਦੀ ਵਡਿਆਈ ਉਹ ਕਿਵੇਂ ਕਹਿੰਦੇ? ਉਹ ਜਦੋਂ ਗੁਰੂ ਬਣੇ ਹੀ ਨਹੀਂ ਸਨ ਤੇ ਉਹਨਾਂ ਦੀ ਵਡਿਆਈ ਕਿਵੇਂ ਆਖਦੇ?
ਯਾ ਤੇ ਸ਼੍ਰੀ ਅਰਜਨ ਕੇ ਪਾਹੇ।
ਇਸ ਕਰਕੇ ਹੇ ਭਾਈ ਸਰੋਤਾ ਜਨੋ, ਇਹ ਪ੍ਰਸੰਗ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਘਟਿਆ, ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਪ੍ਰਸੰਗ ਵਾਪਰਿਆ।
ਨਹੀਂ ਸੰਦੇਹ ਕੀਜੀਏ ਕੋਈ।
ਇਸ ਕਰਕੇ ਤੁਸੀਂ ਆਪਣੇ ਮਨ ਚ ਕੋਈ ਸੰਸਾ ਨਹੀਂ ਰੱਖਣਾ ਕਿ ਤੀਸਰੇ ਪਾਤਸ਼ਾਹ ਦੇ ਵੇਲੇ ਪ੍ਰਸੰਗ ਹੋਇਆ। ਕਹਿੰਦੇ ਇਹਦੇ ਪ੍ਰਤੀ ਕਿਸੇ ਨੇ ਵੀ ਆਪਣੇ ਮਨ ਚ ਕੋਈ ਸੰਦੇਹ ਨਹੀਂ ਰੱਖਣਾ।
ਸਿੱਖ ਵਿਚਾਰੋ ਨਿਜ ਮਨ ਮਾਈ।
ਐ ਗੁਰੂ ਕੇ ਸਿੱਖੋ, ਤੁਸੀਂ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਵਿਚਾਰ ਲਵੋ।
ਕਵ ਸੰਤੋਖ ਸਿੰਘ ਸਿਮਰੋ ਸਤਿਗੁਰ।
ਕਵੀ ਭਾਈ ਸੰਤੋਖ ਸਿੰਘ ਜੀ, ਕਵੀ ਰਾਜ ਜੀ ਫਰਮਾਉਂਦੇ ਐ ਸਤਿਗੁਰਾਂ ਦਾ ਸਿਮਰਨ ਕਰੋ, ਸਤਿਗੁਰਾਂ ਨੂੰ ਸਿਮਰੋ ਭਾਈ।
ਕਥਾ ਸੁਣੋ ਚਿਤ ਉਚਟੋ ਨਾਈ।
ਜਦੋਂ ਮਹਾਰਾਜ ਜੀ ਦੀ ਕਥਾ ਸੁਣਨੀ ਆ ਉਦੋਂ ਆਪਣਾ ਮਨ ਉਚਾਟ ਨਹੀਂ ਕਰਨਾ। ਜਦੋਂ ਵੀ ਗੁਰੂ ਸਾਹਿਬ ਦੀ ਕਥਾ ਸੁਣਨੀ ਆ ਰੀਝ ਨਾਲ ਸੁਣਨੀ ਆ, ਚਾਅ ਨਾਲ ਸੁਣਨੀ ਆ, ਪ੍ਰੇਮ ਨਾਲ ਸੁਣਨੀ ਆ। ਸਤਿਗੁਰਾਂ ਦੀ ਕਥਾ ਚੋਂ ਆਪਣਾ ਮਨ ਉਚਾਟ ਨਹੀਂ ਕਰਨਾ। ਜਿੰਨਾ ਚਿਰ ਵੀ ਬੈਠਣਾ ਕਥਾ ਸੁਣਨ, ਪ੍ਰੇਮ ਸਹਿਤ ਕਥਾ ਸੁਣਨੀ ਹੈ। ਇਹ ਮਰਿਆਦਾ ਗੁਰਸਿੱਖਾਂ ਨੇ ਪਾਲਣੀ ਹੈ।
ਦੋਹਰਾ ਨਿਤ ਪ੍ਰਤ ਸ਼੍ਰੀ ਅਰਜਨ ਗੁਰੂ ਬਾਣੀ ਰਚੇ ਨਵੀਨ।
ਨਿਤਾ ਪ੍ਰਤੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨਵੀਂ ਬਾਣੀ ਰਚਦੇ ਹਨ।
ਪਰਮੇਸ਼ਰ ਕੋ ਸੁਜਸ ਬਹੁ ਕੈ ਸ਼ੁਭ ਸੰਤ ਪ੍ਰਬੀਨ।
ਪਰਮੇਸ਼ਰ ਦਾ ਜਿਹੜਾ ਜਸ ਬਾਣੀ ਵਿਚ ਕਿਹਾ, ਮਹਾਂਪੁਰਖਾਂ ਸਾਧੂਆਂ ਨੇ ਕਿਹਾ, ਉਹ ਮਹਾਰਾਜ ਜੀ ਗੁਰਬਾਣੀ ਵਿਚ ਰਚਦੇ ਹਨ।
ਸਿਮਰਨ ਕਰ ਸਤਨਾਮ ਕੋ ਨਰ ਤਨ ਬਾਦ ਨ ਖੋਏ।
ਕੀ ਕਹਿੰਦੇ ਆ ਗੁਰਬਾਣੀ ਚ ਮਹਾਰਾਜ ਜੀ? ਗੁਰਬਾਣੀ ਚ ਕੀ ਲਿਖਾਉਂਦੇ ਆ ਮਹਾਰਾਜ ਜੀ? ਲਿਖਾਉਂਦੇ ਨੇ ਗੁਰਬਾਣੀ ਚ ਕਿ ਸੱਚੇ ਨਾਮ ਦਾ ਸਿਮਰਨ ਕਰੋ, ਸਿਮਰਨ ਕਰ ਸਤ ਨਾਮ ਕੋ, ਸੱਚੇ ਨਾਮ ਦਾ ਸਿਮਰਨ ਕਰੋ, ਨਰ ਤਨ ਬਾਦ ਨਾ ਖੋਏ, ਆਪਣੇ ਇਸ ਮਨੁੱਖੀ ਜਾਮੇ ਨੂੰ ਵਿਅਰਥ ਨਾ ਗਵਾਓ। ਇਹ ਮਨੁੱਖੀ ਜਨਮ ਬੜਾ ਕੀਮਤੀ ਆ, ਦੁਰਲਭ ਹੈ, ਇਹਨੂੰ ਅਜਾਈ ਨਾ ਗਵਾਓ। ਹੇ ਭਾਈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ।
ਕਰੋ ਸਫਲ ਲੱਗ ਕੈ ਅਚਲ ਤੁਮਕੋ ਸਭ ਸੁਖ ਹੋਏ।
ਜਦੋਂ ਅਕਾਲ ਪੁਰਖ ਦਾ ਸਿਮਰਨ ਕਰੋਗੇ ਉਹਦਾ ਸੁਜਸ ਕਰੋਗੇ ਤਾਂ ਤੁਹਾਨੂੰ ਸਰਬ ਪ੍ਰਕਾਰ ਦੇ ਸੁੱਖ ਦੀ ਪ੍ਰਾਪਤੀ ਹੋਵੇਗੀ। ਸਰਬ ਪ੍ਰਕਾਰ ਨਾਲ ਤੁਸੀਂ ਸੁੱਖਾਂ ਦੇ ਸਹਿਤ ਸੰਪੰਨ ਹੋ ਜਾਓਗੇ।
ਬਹੁਤ ਭਾਂਤ ਕੇ ਸੁਜਸ ਜੁਤ ਲਿਖਵਾਵੇ ਉਪਦੇਸ਼।
ਨਾਮ ਦੀ ਮਹਿਮਾ ਪ੍ਰਥਾਏ ਬਹੁਤ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਮਹਾਰਾਜ ਜੀ ਰਚਦੇ ਨੇ, ਲਿਖਾਉਂਦੇ ਨੇ, ਜਿਹਦੇ ਚ ਨਾਮ ਦੀ ਮਹਿਮਾ ਕਹੀ ਹੈ ਬਾਰ ਬਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਅੱਖਰ ਵਿਚ ਨਾਮ ਦਾ ਪ੍ਰਤਾਪ ਦੱਸਿਆ ਸਤਿਗੁਰਾਂ ਨੇ। ਨਾਮ ਸਿਮਰਨ ਦੀ, ਨਾਮ ਜਪ ਦੀ, ਨਾਮ ਜਪਣ ਦੀ ਵਡਿਆਈ, ਨਾਮ ਦੀ ਮਹਿਮਾ ਮਹਾਰਾਜ ਜੀ ਨੇ ਬਾਰ ਬਾਰ ਕਹੀ ਹੈ ਤੇ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਲਿਖਾਏ ਹਨ।
ਆਪਣੇ ਮਨ ਪਰ ਕਿਤਕ ਕਹਿ ਸਿੱਖਣ ਹਰਨ ਕਲੇਸ਼।
ਬਹੁਤ ਸਾਰੇ ਸ਼ਬਦ ਮਹਾਰਾਜ ਜੀ ਨੇ ਆਪਣੇ ਮਨ ਨੂੰ ਸੰਬੋਧਨ ਕਰਕੇ ਉਚਾਰੇ ਨੇ। ਜਿੱਥੇ ਉਪਦੇਸ਼ ਆਪਣੇ ਨਿਜ ਮਨ ਨੂੰ ਦਿੰਦੇ ਹੈ, ਪਰ ਕਲਿਆਣ ਸਿੱਖਾਂ ਦੀ ਕਰਨ ਲਈ ਉਚਾਰਨ ਕਰ ਰਹੇ। ਸਤਿਗੁਰਾਂ ਦੇ ਮਨ ਨੂੰ ਉਪਦੇਸ਼ ਦੀ ਲੋੜ ਥੋੜੀ ਹੈ। ਸੰਬੋਧਨ ਭਾਵੇਂ ਆਪਣੇ ਮਨ ਨੂੰ ਕਰਦੇ ਆ, ਪਰ ਉਪਦੇਸ਼ ਸਿੱਖਾਂ ਨੂੰ ਕਰਦੇ ਆ ਕਿ ਸਿੱਖਾ ਤੂੰ ਆਪਣੇ ਮਨ ਨੂੰ ਉਪਦੇਸ਼ ਦੇਣਾ ਕਿ ਹੇ ਮੇਰਿਆ ਮਨਾ, ਹੰਕਾਰ ਨੂੰ ਛੱਡ, ਹਰੀ ਨੂੰ ਹੰਕਾਰ ਨਹੀਂ ਭਾਉਂਦਾ, ਤੇ ਨਿਮਰਤਾ ਤੇ ਗਰੀਬੀ ਤੇ ਹਲੀਮੀ ਨੂੰ ਧਾਰਨ ਕਰਕੇ ਗੁਰੂ ਦੇ ਚਰਨਾਂ ਚ ਆਪਣੇ ਆਪ ਨੂੰ ਸਮਰਪਣ ਕਰ। ਏਦਾਂ ਨਿਜ ਮਨ ਪ੍ਰਥਾਏ ਉਪਦੇਸ਼ ਦਿੰਦਿਆਂ ਸਤਿਗੁਰੂ ਜੀ ਨੇ ਬਹੁਤ ਸਾਰੇ ਸ਼ਬਦ ਕਹੇ ਗੁਰਬਾਣੀ ਚ। ਦੁਨੀਆਂ ਵਿਚ ਸਭ ਤੋਂ ਸ੍ਰੇਸ਼ਟ ਵਕਤਾ, ਉਪਦੇਸ਼ ਕਰਤਾ ਉਹ ਮਹਾਂਪੁਰਖ ਹੁੰਦਾ ਜਿਹੜਾ ਆਪਣੇ ਮਨ ਨੂੰ ਉਪਦੇਸ਼ ਦੇਵੇ। ਦੂਜਿਆਂ ਨੂੰ ਉਪਦੇਸ਼ ਦੇਣਾ ਕਿ ਤੁਸੀਂ ਆਹ ਕਰੋ, ਉਹ ਤੁਹਾਨੂੰ ਬਹੁਤ ਮਿਲਣਗੇ ਸੰਸਾਰ ਚ, ਪਰ ਆਪਣੇ ਮਨ ਨੂੰ ਉਪਦੇਸ਼ ਦੇ ਕੇ, ਆਪਣੇ ਮਨ ਪ੍ਰਥਾਏ ਉਪਦੇਸ਼ ਦੇ ਕੇ ਆਪਣੀ ਸੁਰਤ ਨੂੰ ਟਿਕਾਣੇ ਤੇ ਰੱਖਣਾ, ਐਸਾ ਉਪਦੇਸ਼ ਕਰਤਾ, ਐਸਾ ਵਕਤਾ ਸੰਸਾਰ ਚ ਕੋਈ ਬਿਰਲਾ ਹੁੰਦਾ। ਬੜੇ ਪ੍ਰਸਿੱਧ ਦਾਰਸ਼ਨਿਕ ਕਵੀ ਹੋਏ ਨੇ ਕਵੀ ਭਰਥਰੀ ਜੀ, ਬੜੀ ਸਤਪੁਰਖ ਅਵਸਥਾ ਦੇ ਵਿੱਚ ਟਿਕੇ ਹੋਏ ਸੀ। ਗੁਰੂ ਨਾਨਕ ਸਾਹਿਬ ਦੇ ਵੀ ਮੇਲੀ ਰਹੇ। ਭਰਥਰੀ ਜੀ ਨੇ ਇੱਕ ਗ੍ਰੰਥ ਲਿਖਿਆ, ਉਹਦਾ ਨਾਮ ਹੈ ਵਿਰਾਗ ਸ਼ਤਕ। ਜਦੋਂ ਗ੍ਰੰਥ ਲਿਖਿਆ, ਬੜੇ ਕਮਾਲ ਦਾ ਗ੍ਰੰਥ, ਜਿਨ ਕੋ ਨਿਤਮੋ ਚਿਤਮੋ ਚਿਤਮੋ ਤਿਨ ਕੀ ਰਤ ਮੋ ਤਨ ਮਾਹੇ ਰਤੀ ਨਾ ਵਹਿ ਆਨ ਪੁਮਾਨ ਕੇ ਸੰਗ ਰਚੀ ਪੁਨਤਾ ਮਨ ਮੈਂ ਗਨਕਾ ਗ੍ਰਹਿ ਕੀ ਨਾ। ਇਹੋ ਜੀ ਕਮਾਲ ਦੀ ਕਵਿਤਾ ਉਹਦੇ ਚ ਰਚਦੇ ਹੈ। ਜਦੋਂ ਲਿਖਿਆ ਤੇ ਮਨ ਚ ਸੋਚਿਆ ਵੀ ਸੁਣਾਈਏ ਕਿਹਨੂੰ। ਕਹਿੰਦੇ ਜਿਹੜੇ ਸਾਡੇ ਰਾਜੇ ਬਾਦਸ਼ਾਹ ਨੇ, ਰਾਜੇ ਦੀ ਸਭਾ ਚ ਜਾ ਕੇ ਸੁਣਾਉਂਦੇ ਆ। ਸੋਚਿਆ ਵੀ ਰਾਜੇ ਤਾਂ ਆਪਣੇ ਰਾਜ ਭਾਗ ਦੇ ਵਿੱਚ ਹੀ ਮਖਰੂਫ ਨੇ, ਖਚਤ ਨੇ, ਇਹਨਾਂ ਨੇ ਕਿੱਥੇ ਮੇਰੀ ਗੱਲ ਸੁਣਨੀ ਆ, ਮੇਰਾ ਗ੍ਰੰਥ ਸੁਣਨਾ। ਫਿਰ ਸੋਚਿਆ ਵੀ ਜਿਹੜੇ ਪੰਡਿਤ ਲੋਕ ਨੇ, ਵਿਦਵਾਨ ਲੋਕ ਨੇ, ਉਹਨਾਂ ਵਿਦਵਾਨਾਂ ਨੂੰ ਜਾ ਕੇ ਸੁਣਾਵਾਂ ਵੀ ਉਹ ਸੁਣਨਗੇ, ਵਿਦਵਾਨ ਵਿਦਿਆ ਦੀ ਕਦਰ ਕਰਦੇ ਨੇ। ਫਿਰ ਸੋਚਿਆ ਜੇ ਵਿਦਵਾਨਾਂ ਨੂੰ ਜਾ ਕੇ ਸੁਣਾਵਾਂਗਾ, ਉਹਨਾਂ ਨੇ ਵਿੱਚੋਂ ਕਮੀਆਂ ਹੀ ਕੱਢੜੀਆਂ ਨੇ ਵੀ ਤੂੰ ਆਹ ਕਵਿਤਾ ਸਹੀ ਨਹੀਂ ਲਿਖੀ, ਆਹ ਸਿਧਾਂਤ ਤੇਰਾ ਗਲਤ ਹੈ, ਆਹ ਉਹਨਾਂ ਨੇ ਤਾਂ ਸ਼ੰਕੇ ਹੀ ਕਰਨੇ ਅੱਗੋਂ, ਕਿਉਂਕਿ ਵਿਦਵਾਨ ਦਾ ਤਾਂ ਕੰਮ ਹੀ ਹੈ, ਉਹਨੂੰ ਦੂਜੇ ਦੀ ਵਿਦਿਆ ਚੰਗੀ ਨਹੀਂ ਲੱਗਦੀ। ਫਿਰ ਸੋਚਿਆ ਵੀ ਜਿਹੜੀ ਇਹ ਆਮ ਪਬਲਿਕ ਹੈ, ਇਹਨਾਂ ਨੂੰ ਸੁਣਾਈਏ। ਕਹਿੰਦੇ ਇਹਨਾਂ ਨੂੰ ਕੀ ਸੁਣਾਈਏ, ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਓਦਾਂ ਫਿਕਰ ਪਿਆ ਵੀ ਅੱਜ ਘਰ ਚ ਆਟਾ ਕੋਈ ਨਹੀਂ, ਲੂਣ ਕੋਈ ਨਹੀਂ। ਜਿਹੜੇ ਇਸ ਫਿਕਰ ਚ ਲੱਗੇ ਮੇਰੀ ਗੱਲ ਕਿੱਥੇ ਸੁਣਨਗੇ। ਸੋਚਿਆ ਵੀ ਸੁਣਾਵਾਂ ਕਿਹਨੂੰ, ਫਿਰ ਅੰਤਰਮੁਖੀ ਬਿਰਤੀ ਕੀਤੀ ਤੇ ਆਖਿਆ ਮੈਂ ਆਪਣੇ ਮਨ ਨੂੰ ਸਰੋਤਾ ਬਣਾ ਕੇ, ਆਪ ਵਕਤਾ ਬਣ ਕੇ ਆਪਣੇ ਮਨ ਨੂੰ ਹੀ ਸੁਣਾਵਾਂ। ਉਹ ਲਿਖਦੇ ਹੈ, ਸਰੋਤਾ ਨਿਜ ਮਨ ਕੋ ਭਇਓ ਕੀਓ ਵਕਤਾ ਭਇਓ ਨਿਰਪਿਆਪ। ਆਪਣੇ ਮਨ ਨੂੰ ਸਰੋਤਾ ਬਣਾ ਕੇ ਆਪ ਵਕਤਾ ਬਣ ਕੇ ਉਸ ਮਨ ਨੂੰ ਸੁਣਾਉਣਾ ਸ਼ੁਰੂ ਕੀਤਾ। ਇਹ ਗੱਲ ਕਿਤੇ ਸਾਡੇ ਖਾਨੇ ਚ ਬਹਿ ਜਾਏ, ਜਦੋਂ ਗੁਰਬਾਣੀ ਪੜ੍ਹੀਏ, ਅਸੀਂ ਵਕਤੇ ਬਣਨਾ ਗੁਰਬਾਣੀ ਪੜ੍ਹਦੇ ਹਾਂ ਤੇ ਮਨ ਨੂੰ ਸਰੋਤਾ ਬਣਾਉਣਾ। ਮਨਾ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਆ, ਤੂੰ ਸੁਣ। ਮਨ ਨੂੰ ਸਰੋਤਾ ਬਣਾ ਕੇ, ਆਪ ਵਕਤਾ ਬਣ ਕੇ ਮਨ ਨੂੰ ਗੁਰਬਾਣੀ ਸੁਣਾਉਣੀ ਹੈ। ਕਹਿੰਦੇ ਮਨ ਪਰਥਾਏ ਬਹੁਤ ਸਾਰੇ ਸ਼ਬਦ ਮਹਾਰਾਜ ਜੀ ਨੇ ਗੁਰਬਾਣੀ ਚ ਕਹੇ ਨੇ, ਜਦੋਂ ਕਹਿੰਦੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਿਆ ਨਾਹੀ ਤੇਰਾ ਨਾਲੇ, ਮਨ ਚੰਚਲਾ ਚਤਰਾਈ ਕਿਨਾ ਨਾ ਪਾਇਆ। ਮਨ ਨੂੰ ਸੰਬੋਧਨ ਕਰਕੇ ਕਿੰਨੇ ਉਪਦੇਸ਼ ਕਹੇ ਨੇ ਗੁਰਬਾਣੀ ਚ, ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ। ਮਨ ਨੂੰ ਸੰਬੋਧਨ ਕਰਕੇ ਬਹੁਤ ਸਾਰੇ ਉਪਦੇਸ਼ ਮਹਾਰਾਜ ਜੀ ਨੇ ਕਹੇ ਨੇ ਗੁਰਬਾਣੀ ਵਿੱਚ। ਤੋ ਇਸ ਪ੍ਰਕਾਰ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦੇਣ ਵਾਲੀ ਬਾਣੀ ਮਹਾਰਾਜ ਜੀ ਨੇ ਰਚੀ ਹੈ।
ਲਾਖੋ ਨਰ ਪਟ ਸੁਨਨ ਕਰ ਗੁਰਮਤ ਕੋ ਉਰ ਤਾਰੇ,
ਐਸੀ ਬਾਣੀ ਰਚੀ ਹੈ ਪੰਜਵੇਂ ਪਾਤਸ਼ਾਹ ਨੇ ਵੀ ਲੱਖਾਂ ਲੋਕ ਜਿਸ ਨੂੰ ਪੜ੍ਹ ਕੇ ਸੁਣ ਕੇ ਗੁਰੂ ਦੀ ਮਤ ਦੇ ਧਾਰਨੀ ਹੋਣਗੇ, ਲੱਖਾਂ ਲੋਕ। ਐਸੀ ਬਾਣੀ ਰਚੀ ਹੈ ਜਿਸ ਬਾਣੀ ਨੂੰ ਪੜ੍ਹ ਕੇ ਸੁਣ ਕੇ ਲੱਖਾਂ ਲੋਕ ਗੁਰੂ ਦੀ ਮਤ ਨੂੰ ਧਾਰਨ ਕਰਨਗੇ।
ਛੋੜ ਸਕਲ ਜੰਜਾਲ ਕੋ ਹੋਏ ਪਵ ਜਿਲ ਪਾਰੇ,
ਜਿਹੜਾ ਇਸ ਪਾਵਨ ਅੰਮ੍ਰਿਤ ਬਾਣੀ ਨੂੰ ਸੁਣੇ ਪੜ੍ਹੇ ਮੰਨੇਗਾ ਉਹ ਸੰਸਾਰ ਦੇ ਜੰਜਾਲਾਂ ਤੋਂ ਮੁਕਤ ਹੋ ਕੇ ਭਵ ਸੰਸਾਰ ਤੋਂ ਪਾਰ ਉਤਰੇਗਾ।
ਚੌਪਈ ਸ਼੍ਰੀ ਅਰਜਨ ਸਮ ਪਰ ਉਪਕਾਰੀ,
ਐ ਗੁਰਮੁਖੋ ਗੁਰੂ ਅਰਜਨ ਦੇਵ ਸਾਹਿਬ ਵਰਗਾ ਪਰ ਉਪਕਾਰੀ ਕੋਈ ਨਹੀਂ।
ਹੋਇਓ ਨਾ ਹੈ ਹੋ ਨਾ ਹਿਤ ਤਾਰੀ,
ਕਹਿੰਦੇ ਨਾ ਕੋਈ ਪਹਿਲਾਂ ਹੋਇਆ ਨਾ ਹੈ ਤੇ ਨਾ ਹੋਵੇਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਡਾ ਵੱਡਾ ਪਰਉਪਕਾਰ ਗੁਰੂ ਅਰਜਨ ਦੇਵ ਸਾਹਿਬ ਨੇ ਬਾਣੀ ਰਚ ਕੇ ਕੀਤਾ, ਸਤਿਗੁਰਾਂ ਵਰਗਾ ਪਰਉਪਕਾਰੀ ਨਾ ਸੀ ਨਾ ਹੈ ਤੇ ਨਾ ਹੀ ਹੋਵੇਗਾ। ਐਸੇ ਮਹਾਨ ਪਰਉਪਕਾਰੀ ਨੇ ਪੰਜਵੇਂ ਪਾਤਸ਼ਾਹ।
ਦੋਨੋ ਵੱਡੇ ਜਹਾਜ਼ ਬਣਾਏ ਪਰ ਪਰ ਪੂਰ ਸੁਪਾਰ ਲੰਘਾਏ,
ਕਹਿੰਦੇ ਦੋ ਜਹਾਜ਼ ਬਣਾਏ ਮਹਾਰਾਜ ਪੰਜਵੇਂ ਪਾਤਸ਼ਾਹ ਨੇ, ਦੋ ਜਹਾਜ਼ ਬੜੇ ਵੱਡੇ ਜਹਾਜ਼ ਦੋ ਤਿਆਰ ਕੀਤੇ ਪੰਜਵੇਂ ਪਾਤਸ਼ਾਹ ਨੇ, ਜਿਨ੍ਹਾਂ ਜਹਾਜ਼ਾਂ ਤੇ ਬਿਠਾ ਕੇ ਪੂਰਾ ਦੇ ਪੂਰ ਇਸ ਭਵ ਸਾਗਰ ਤੋਂ ਪਾਰ ਉਤਾਰੇ ਨੇ ਪੰਜਵੇਂ ਪਾਤਸ਼ਾਹ।
ਸਤਿ ਸ੍ਰੀ ਅਕਾਲ।
ਪੂਰਾ ਦੇ ਪੂਰ ਯਾਨੀ ਕਿ ਹਜ਼ਾਰਾਂ ਨੂੰ ਬਿਠਾ ਕੇ ਪਾਰ ਕੀਤਾ, ਫਿਰ ਹੋਰ ਭਰ ਭਰ ਕੇ ਪਾਰ ਕਰੀ ਜਾਂਦੇ। ਦੋ ਜਹਾਜ਼ ਮਹਾਰਾਜ ਜੀ ਨੇ ਬੜੇ ਵੱਡੇ ਇਸ ਕਲਯੁਗ ਵਿੱਚ ਜੀਵਾਂ ਨੂੰ ਤਾਰਨ ਲਈ ਤਿਆਰ ਕੀਤੇ ਬਣਾਏ।
ਸ਼੍ਰੀ ਅੰਮ੍ਰਿਤਸਰ ਵਿੱਚ ਹਰ ਮੰਦਿਰ,
ਇੱਕ ਕਿਹੜਾ, ਇੱਕ ਜਹਾਜ਼ ਬਣਾਇਆ ਸ਼੍ਰੀ ਅੰਮ੍ਰਿਤਸਰ ਸਰੋਵਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ।
ਸਤਿ ਸ੍ਰੀ ਅਕਾਲ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਹੜਾ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਜਾਂਦਾ ਨਾ ਭਾਵਨਾ ਨਾਲ, ਖਾਲਸਾ ਜੀ ਉਹ ਇਸ ਭਾਵ ਸਾਗਰ ਤੋਂ ਤਰ ਜਾਂਦਾ। ਜਿਹੜਾ ਪੁਲ ਤੋਂ ਲੰਘ ਕੇ ਗਿਆ ਮਾਨੋ ਇਸ ਭਾਵ ਸਾਗਰ ਤੋਂ ਪਾਰ ਉਤਰ ਗਿਆ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਦਰਬਾਰ। ਹਾਂਜੀ।
ਰਚਨਾ ਬਹੁ ਬਣਾਈ ਕਰ ਸੁੰਦਰ,
ਜਿਹਦੀ ਬੜੀ ਸੋਹਣੀ ਰਚਨਾ ਮਹਾਰਾਜ ਜੀ ਨੇ ਰਚੀ। ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪਾਵਨ ਦਰਬਾਰ ਬੜੀ ਸੋਹਣੀ ਰਚਨਾ ਨਾਲ ਰਚਿਆ। ਜਦੋਂ ਦਰਸ਼ਨ ਕਰੀਏ ਇੱਕ ਇੱਕ ਚੀਜ਼ ਨੂੰ ਬਾਰੀਕੀ ਨਾਲ ਵੇਖੀਏ ਤੇ ਹਰ ਇੱਕ ਚੀਜ਼ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਕਲਾ ਕਿਰਤੀ ਨਜ਼ਰ ਆਉਂਦੀ ਹੈ ਕਿ ਕਿਤਨੀ ਡੂੰਘੀ ਸੋਚ ਨਾਲ ਪਾਤਸ਼ਾਹ ਨੇ ਇਸ ਪਾਵਨ ਦਰਬਾਰ ਦੀ ਰਚਨਾ ਰਚੀ ਹੈ। ਦੁਨੀਆਂ ਵਿੱਚ ਇੱਕੋ ਇੱਕ ਕਮਲ ਦਾ ਫੁੱਲ ਹੈ ਇੱਥੇ ਜੋ ਉੱਪਰ ਸੁੰਦਰ ਗੁੰਬਦ ਹੈ ਨਾ ਦਰਬਾਰ ਸਾਹਿਬ ਦੇ, ਇੱਕੋ ਇੱਕ ਕਮਲ ਦਾ ਫੁੱਲ ਜਿਹੜਾ ਮੂਧਾ ਹੈ, ਉੱਪਰ ਨੂੰ ਨਹੀਂ ਉਹਦਾ ਮੂੰਹ ਥੱਲੇ ਨੂੰ ਹੈ। ਕਿਉਂ ਥੱਲੇ ਹੈ? ਕਿਉਂਕਿ ਸੂਰਜ ਰੂਪ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ ਥੱਲੇ, ਤੇ ਕਮਲ ਦਾ ਫੁੱਲ ਉਧਰ ਹੀ ਹੁੰਦਾ ਜਿੱਧਰ ਸੂਰਜ ਦਾ ਪ੍ਰਕਾਸ਼ ਹੋਵੇ, ਉਹਦਾ ਮੁੱਖ ਉਧਰ ਹੀ ਹੁੰਦਾ। ਕੈਸੀ ਸੋਹਣੀ ਰਚਨਾ ਰਚੀ। ਫਿਰ ਸਾਡੇ ਅੰਦਰ ਜਿਹੜਾ ਕਮਲ ਦਾ ਫੁੱਲ ਹੈ ਨਾ, ਉਹ ਉਂਦਾ ਹੈ, ਮੂਧਾ ਹੋਇਆ। ਊਂਦ ਕਮਲ ਬਿਗਸਾਂਤ, ਜਦੋਂ ਸਾਧਨਾ ਕਰਾਂਗੇ ਤੇ ਫਿਰ ਉਹ ਸਿੱਧਾ ਹੋ ਕੇ ਖਿੜ ਜਾਂਦਾ, ਉਹ ਸੰਕੇਤ ਦੇ ਰਿਹਾ। ਤੋ ਬੜੀ ਸੋਹਣੀ ਰਚਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ सचखंड श्री हरिमंदर साहब दी रची है। ए पहला जहाज तैयार कीता है।
श्री ग्रंथ साहिब रच दूजा
और फिर दूजा जहाज तैयार कीता धन श्री गुरु ग्रंथ साहिब जी दा पावन स्वरूप।
सत श्री अकाल।
ए वाहिगुरु नाम जहाज है। ए नाम दा जहाज तैयार कीता गुरु ग्रंथ साहिब जी दा पावन स्वरूप। पूरे संसार भर विच इको एक ऐसे महान ग्रंथ ने गुरु ग्रंथ साहिब जी जिन्हां नूं गुरु कह के पूजिया जांदा ते नमस्कार कीती जांदी है। पूरे संसार भर विच इको एक ऐसे महान ग्रंथ गुरु ग्रंथ साहिब जिन्हां नूं गुरता गद्दी हासिल प्राप्त है और समुच्चा खालसा पंथ गुरुदेव नूं गुरु जान करके पूजदा नमस्कार करदा। इस करके श्री गुरु ग्रंथ साहिब जी दा सानी दुनिया च कोई ग्रंथ नहीं। गुणी भनी बानी ताकि गुरु गुरबानी। बड़े बड़े गुणियां ने बड़िया बड़िया बाणियां कईयां ने पर सारियां बाणियां दी गुरु धन गुरु ग्रंथ साहिब जी दी बाणी है। आवो सिख सतगुरु के प्यारे हो गावो सच्ची बाणी बाणी ता गावो गुरु केरी बाणियां सिर बाणी समस्त बाणियां च श्रोमणी बाणी है। ए बाणी इलहाम है। कबीर जी रविदास जी महाराज सदना जी जैसे महापुरख दुनिया दी किसे यूनिवर्सिटी च पीएचडी करन नहीं सी गए। किसे पंडित कोल ब्राह्मण कोल जाके शास्त्र नहीं सन पढ़े। उन्होंने उन्हां अंदर जेड़ा ज्ञान उतरिया अनुभव होया इलहाम होया उन्हें अपनी रसना तो बचन उचारण किते। अज दुनिया दे वड्डे वड्डे विद्वान उन्हें महापुरुखां दी जेड़े किते नहीं सी पढ़न गए उन्हें दी बाणी दे उत्ते पीएचडी करके वेखदे ने ते अखीर नूं इही कहिंदे ने भी असीं थोड़ा थोड़ा ही जाण सके आ असल भेद समझ नहीं सके कि कबीर जी किथे बोल रहे ने।
सत श्री अकाल।
रविदास जी जैसे महापुरुख धन गुरु नानक देव साहब जैसे गुरुदेव ने जेड़ी बाणी रची है साडी बुद्धि काम ही नहीं करदी। असी पीएचडी तां अपने वल्लों कर ली है पर अंत नहीं पिया हाले भी जापदा भी साडे कोलो कमी रह गई। हुण ओह महापुरख भला किथे पढ़े सी केड़ी यूनिवर्सिटी च उन्हां ने कोई डाक्टरी दी डिग्री लई होवेगी। उसी इलहाम ओ रब्बी इलहाम जो ना महापुरखा पंद्रह भगतां दे हिरदयां च उतरिया भट्टां दे हिरदयां च उतरिया महाराज जी दे चार गुरसिखां दे हिरदयां च उतरिया गुरदेव दे हिरदे च उतरिया। ओ सारा इलहाम गुरदेव ने श्री गुरु ग्रंथ साहिब जी दी बाणी दे विच दर्ज कर दिता है। और ए महान ज्ञान दा चानना ज्ञान दे करोड़ां सूरजां जैसा महान प्रकाश जगत दे जीवां नूं बख्शिया। ए धन गुरु अर्जन देव साहब जी दा महान वड्डा परउपकार है। गुरबाणी इस जग मह चानण कर्म वसै मन आए। गुरबाणी इस जगत च चानना है। ए महान चानना अखीर च पातशाह कहिंदे मैं थाल रच दिता थाल। श्री गुरु ग्रंथ साहब इहदे च जिन्नी बाणी है ए भाई इहदे विच सत संतोख विचार दी खेड रख दित्ती है। नाल थाल विच तिन वस्तु पईओ सत संतोख विचारो अमृत नाम ठाकुर का पयो जिसका सबस आधारो। तीन चीजा कहिंदे इहदे च रखियां ने थाल विच तीन वस्तु पई उत्ते मुदावणी लिखिया। मुदावणी का मतलब है बुझारत पाउणी वी बुझो ए बुझारत पाई है सतगुरां ने मुदावणी पाई है भी लिखियां तीन ते अगे गिणियां चार ने सत संतोख विचारो तीन हो गईयां। फिर अमृत नाम ठाकुर का पयो चौथी ए हो गई अमृत नाम भी उपर कईयां तीन ने गिणियां चार ने बुझो भाई तीन ही ने भाई एक है सत दूजा संतोख ते तीजा अमृत नाम। जेड़ा विचारो शब्द है उहदा मतलब किरियावाचक शब्द है भी इन्हां तिन्नां दी विचार करो सत दी संतोख दी ते अमृत नाम दी। ए तिन्ने इस थाल दे विच रखे है महाराज जी ने ते फिर जेड़ा खावेगा जे को खावे जे को पुंचे जेड़ा खावेगा पढ़ेगा इस बाणी नू
ਹੁੰਚਾ ਆਪਣੇ ਸਵੈ ਅੰਤਰਾਤਮੇ ਧਾਰਨ ਕਰੇਗਾ ਜਾਂ ਪੜਾਵੇਗਾ ਜਾਂ ਸੁਣੇਗਾ, ਪੜ੍ਹੇਗਾ ਜਾਂ ਸੁਣੇਗਾ, ਪੁੰਚਾ ਮਤਲਬ ਸੁਣਨਾ ਵੀ ਹੈ। ਤਿਸਕਾ ਹੋਏ ਉਧਾਰੋ, ਉਹਦਾ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੋਵੇਗਾ, ਐਸਾ ਮਹਾਨ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਜੀ ਨੇ ਤਿਆਰ ਕੀਤਾ ਹੈ।
ਨਿਜ ਥਲ ਥਿਤ ਕਰ ਠਾਨੀ ਪੂਜਾ,
ਆਪਣੇ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਜਾ ਕੇ ਮਹਾਰਾਜ ਜੀ ਨੇ ਖੁਦ ਆਪ ਪੂਜਾ ਕੀਤੀ। ਸੰਗਤ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰੋ।
ਇਨ ਦੋਨੋ ਕੀ ਆਸ਼ਰਿਤ ਵੈ ਕੈ,
ਇਹਨਾਂ ਦੋਨਾਂ ਦੇ ਆਸ਼ਰਿਤ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਹ ਵੀ ਜਹਾਜ਼ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਜਹਾਜ਼ ਹੈ, ਇਹਨਾਂ ਦੋਨਾਂ ਜਹਾਜ਼ਾਂ ਦੇ ਆਸ਼ਰਿਤ ਹੋ ਕੇ
ਕਰਤ ਜੀਵ ਕਾ ਬਹੁ ਸੁਖ ਪੈ ਕੈ,
ਕਹਿੰਦੇ ਜਿੱਥੇ ਜੀਵ ਤਰਦੇ ਹੈ ਉੱਥੇ ਇਹਨਾਂ ਦੋਨਾਂ ਪਾਵਨ ਜਹਾਜ਼ਾਂ ਦੇ ਆਸ਼ਰਿਤ ਹੋ ਕੇ ਹਜ਼ਾਰਾਂ ਨੀ ਲੱਖਾਂ ਲੋਕਾਂ ਦੀ ਉਪਜੀਵਿਕਾ ਚੱਲ ਰਹੀ ਹੈ। ਕਹਿੰਦੇ ਮਾਨੋ ਗੁਰੂ ਗ੍ਰੰਥ ਸਾਹਿਬ ਜਿੱਥੇ ਭੁਗਤੀ ਦਾ ਮੁਕਤੀ ਦਾ ਦਾਤਾ ਸਤਿਗੁਰਾਂ ਨੇ ਤਿਆਰ ਕੀਤਾ, ਉੱਥੇ ਸੈਂਕੜੇ ਹਜ਼ਾਰਾਂ ਲੋਕਾਂ ਦੀ ਰੋਜੀ ਰੋਟੀ ਬਣਾ ਦਿੱਤੀ ਮਹਾਰਾਜ ਜੀ। ਕਿੰਨੇ ਰਾਗੀ, ਢਾਡੀ, ਕਵੀਸ਼ਰ, ਸੇਵਾਦਾਰ, ਗੁਰੂ ਘਰਾਂ ਵਿੱਚ ਸੇਵਾਵਾਂ ਨਿਭਾਉਣ ਵਾਲੇ, ਕਿਤੇ ਇਮਾਰਤਾਂ ਬਣ ਰਹੀਆਂ ਨੇ, ਉਹ ਮਜ਼ਦੂਰ ਕਾਮੇ ਲੱਗੇ ਹੋਏ, ਕਿੰਨਾ ਕੁਝ ਇਹ ਕਿੰਨਿਆਂ ਦੀ ਰੋਜੀ ਰੋਟੀ ਦਾ ਵੀ ਸਤਿਗੁਰਾਂ ਨੇ ਸਾਧਨ ਬਣਾ ਦਿੱਤਾ ਪਾਤਸ਼ਾਹ ਨੇ। ਕਹਿੰਦੇ ਇਹੋ ਜੀ ਇਹ ਮਹਾਨ ਕਿਰਪਾ ਕੀਤੀ ਆਪਣੇ ਸੇਵਕਾਂ ਤੇ।
ਇਮ ਇਸ ਲੋਕ ਭਲਾ ਬੋ ਕੀਰਾ,
ਇਸ ਲੋਕ ਦੇ ਵਿੱਚ ਮਹਾਰਾਜ ਜੀ ਨੇ ਜੀਵਾਂ ਦੇ ਭਲੇ ਵਾਸਤੇ ਇਹ ਬਾਣੀ ਰਚੀ।
ਕਰਿਓ ਗੁਰੂ ਅਰਜਨ ਹਿਤ ਹੀਰਾ,
ਔਰ ਪਰਲੋਕ ਵਿੱਚ ਵੀ ਪਾਤਸ਼ਾਹ ਨੇ ਜੀਵਾਂ ਨੂੰ ਸੁੱਖ ਦੇਣ ਲਈ ਅੰਮ੍ਰਿਤ ਬਾਣੀ ਦੀ ਰਚਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕਰਕੇ ਪਰਉਪਕਾਰ ਕੀਤਾ ਹੈ।
ਸ਼ਰਧਾ ਤਰੀ ਸੁਦਾ ਸਰ ਮੱਜੇ,
ਜਿਹੜੇ ਸ਼ਰਧਾ ਧਾਰਨ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਚ ਇਸ਼ਨਾਨ ਕਰਦੇ ਹਨ,
ਪਾਪ ਕਮਾਤੇ ਸਭਈ ਭੱਜੇ,
ਉਹਨਾਂ ਦੇ ਕਮਾਏ ਹੋਏ ਜਿੰਨੇ ਪਾਪ ਨੇ ਉਹ ਸਾਰੇ ਨੱਠ ਜਾਣਗੇ, ਨਸ਼ਟ ਭ੍ਰਸ਼ਟ ਹੋ ਜਾਣਗੇ।
ਹਰ ਮੰਦਰ ਮੈਂ ਹਰ ਜਸ ਗਾਏ,
ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਹਾਜ਼ਰੀ ਭਰ ਕੇ ਹਰੀ ਜਸ ਗਾਉਂਦੇ ਨੇ, ਹਰੀ ਜਸ ਸੁਣਦੇ ਨੇ,
ਕੈਦੋਂ ਬੈਠ ਸੁਨੇ ਮਨ ਲਾਏ,
ਜਾਂ ਫਿਰ ਉੱਥੇ ਮਨ ਲਾ ਕੇ ਪ੍ਰੇਮ ਨਾਲ ਸੁਣਦੇ ਨੇ, ਜਾਂ ਗਾਉਂਦੇ ਨੇ ਜਾਂ ਮਨ ਲਾ ਕੇ ਪ੍ਰੇਮ ਨਾਲ ਸੁਣਦੇ ਹਨ।
ਅਗ ਕੋ ਤਜ ਕਰ ਸ਼ੁਭ ਗਤ ਲੀਨਾ,
ਉਹਨਾਂ ਦੇ ਸਾਰੇ ਪਾਪ ਕੱਟੇ ਜਾਂਦੇ ਨੇ ਔਰ ਉਹਨਾਂ ਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੁੰਦੀ ਹੈ। ਦਰਬਾਰ ਸਾਹਿਬ ਦੇ ਵਿੱਚ ਜਾਣ ਦੀ ਮਰਿਆਦਾ ਹੈ ਕਿ ਜਦੋਂ ਦਰਬਾਰ ਸਾਹਿਬ ਹਾਜ਼ਰੀ ਭਰੋ, ਕੀਰਤਨ ਰੂਪ ਵਿੱਚ ਸ਼ਬਦ ਸੁਣੋ, ਕਿੰਨੇ ਸ਼ਬਦ ਸੁਣੋ, ਮਹਾਂਪੁਰਖ ਕਹਿੰਦੇ ਘੱਟੋ ਘੱਟ ਪੰਜ ਸੁਣੋ, ਪੰਜ ਸ਼ਬਦ ਕੀਰਤਨੀਆਂ ਸਿੰਘ ਗਾਵੇ ਸੁਣੋ, ਨਹੀਂ ਸੁਣ ਸਕਦੇ ਪੰਜ ਤੇ ਦੋ ਸੁਣ ਲਓ, ਦੋ ਨਹੀਂ ਤਾਂ ਇੱਕ ਸ਼ਬਦ ਜ਼ਰੂਰ ਸੁਣੋ, ਫਿਰ ਬੈਠੋ ਕਿੰਨੀ ਦੇਰ ਤੱਕ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹ ਵਿਦਿਆਰਥੀ ਸਿੰਘਾਂ ਨੂੰ ਕਿਹਾ ਕਰਦੇ ਵੀ ਕਿੰਨਾ ਚਿਰ ਬਹਿਣਾ ਦਰਬਾਰ ਸਾਹਿਬ ਚ, ਕਹਿੰਦੇ ਜਿੰਨਾ ਚਿਰ ਤਾਈ ਤੁਹਾਨੂੰ ਨੀਂਦ ਨਹੀਂ ਆਉਂਦੀ, ਦੂਜਾ ਜਿੰਨੀ ਦੇਰ ਤੱਕ ਤੁਹਾਡੇ ਮਨ ਚ ਕੋਈ ਮਾੜਾ ਫੁਰਨਾ ਤੇ ਸੰਕਲਪ ਵਿਕਲਪ ਨਹੀਂ ਆਉਂਦਾ, ਨੀਂਦ ਆਉਣ ਲੱਗੇ ਤਾਂ ਉੱਠ ਜਾਓ ਮਹਾਰਾਜ ਜੀ ਦੇ ਦਰਬਾਰ ਦਿਆਂ, ਜੇ ਸੰਕਲਪ ਵਿਕਲਪ ਮਾੜਾ ਫੁਰਨਾ ਆਉਣ ਲੱਗੇ ਤਾਂ ਉੱਠ ਜਾਓ। ਗੁਰੂ ਸਾਹਿਬ ਦੇ ਦਰਬਾਰ ਦਾ ਅਦਬ ਰੱਖਦੇ ਆ। ਇਹ ਮਹਾਂਪੁਰਖਾਂ ਨੇ ਬਚਨ ਕਹੇ ਵਿਦਿਆਰਥੀ ਸਿੰਘਾਂ ਨੂੰ ਔਰ ਬੜੇ ਕਮਾਲ ਦੇ ਨੇ। ਅੱਜ ਕੱਲ ਟੀਵੀ ਵਿੱਚ ਦੇਖਣ ਦੀ ਇੱਛਾ ਰੱਖਣ ਵਾਲੇ ਕਈ ਵਾਰੀ ਕੀਰਤਨ ਵਿੱਚ ਬਹਿਤਾ ਜਾਂਦੇ, ਨੀਂਦ ਆਉਂਦੀ ਆ ਫਿਰ ਵੀ ਨਹੀਂ ਉੱਠਦੇ, ਵੀ ਜੇ ਉੱਠ ਗਏ ਤੇ ਫਿਰ ਸਾਡੀ ਫੋਟੋ ਨਹੀਂ ਆਉਣੀ ਟੀਵੀ ਤੇ, ਏਦਾਂ ਦੀ ਬਿਰਤੀ ਵੀ ਕਈਆਂ ਅੰਦਰ ਆ ਜਾਂਦੀ ਹੈ। ਅਦਬ ਰੱਖਣਾ, ਨੀਂਦ ਆਉਣ ਲੱਗੇ ਮਹਾਰਾਜ ਜੀ ਦੇ ਦਰਬਾਰ ਦਾ ਅਦਬ ਪੈਰ ਰੱਖਦਿਆਂ ਉੱਠ ਖਲੋਵੋ। ਸਰੀਰ ਦੀ ਕਿਰਿਆ ਆ ਵੀ ਸਕਦੀ ਹੈ ਨੀਂਦ, ਕੋਈ ਪਾਪ ਥੋੜੀ ਹੈ ਜੇ ਆ ਜਾਏ ਤਾਂ, ਪਰ ਆਪਾਂ ਉੱਠ ਸਕਦੇ ਹਾਂ। ਤੇ ਜੇ ਕੋਈ ਮਾੜਾ ਫੁਰਨਾ ਆਉਣ ਲੱਗੇ ਤੇ ਤਾਂ ਵੀ ਝੱਟ ਉੱਠ ਜਾਣਾ, ਜਿੰਨਾ ਚਿਰ ਮਨ ਸ਼ੁੱਧ ਰਹੇ, ਵਿਚਾਰਾਂ ਸ਼ੁੱਧ ਰਹਿਣ, ਸਰੀਰ ਤਿਆਰ ਬਰ ਤਿਆਰ ਰਹੇ, ਉਨਾ ਚਿਰ ਬੈਠੋ ਸੁਣੋ ਕੀਰਤਨ ਜੇ ਸਮਾਂ ਹੈ। ਤੋ ਭਾਈ ਸਾਹਿਬ ਇੱਥੇ ਦੱਸ ਰਹੇ ਨੇ ਜਿਹੜੇ ਏਦਾਂ ਕਥਾ ਜਸ ਸੁਣਦੇ ਆ, ਕੀਰਤਨ ਸੁਣਦੇ ਆ, ਅੱਗ ਕੋ ਤਜ ਕਰ ਸ਼ੁਭ ਗਤ ਲੀਨਾ, ਉਹ ਪਾਪਾਂ ਨੂੰ ਤਜ ਕੇ ਸ਼ੁਭ ਗਤੀ ਨੂੰ ਪ੍ਰਾਪਤ ਕਰਦੇ ਹਨ।
ਇਮ ਪਰਲੋਕ ਭਲਾ ਗੁਰ ਕੀਨਾ,
ਇਹ ਤਾਂ ਸਤਿਗੁਰਾਂ ਨੇ ਪਰਲੋਕ ਵੀ ਸਵਾਰ ਦਿੱਤਾ ਸਿੱਖਾਂ ਦਾ, ਲੋਕ ਤਾਂ ਸਵਾਰਿਆ ਹੀ ਪਰਲੋਕ ਵੀ ਸੁਖੀ ਕਰ ਦਿੱਤਾ ਮਹਾਰਾਜ ਜੀ ਨੇ।
ਯਾ ਤੇ ਇਨ ਸਮ ਸਾਰੇ ਉਪਕਾਰੀ,
ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਵਰਗਾ ਪਰ ਉਪਕਾਰੀ,
ਅਪਰ ਨ ਸੁਨਿਓ ਨ ਕਬਹੂ ਨਿਹਾਰੀ,
ਕਹਿੰਦੇ ਅਸੀਂ ਕੋਈ ਦੂਜਾ ਨਹੀਂ ਸੁਣਿਆ ਤੇ ਨਾ ਕਦੇ ਵੇਖਿਆ ਗੁਰੂ ਅਰਜਨ ਦੇਵ ਸਾਹਿਬ ਜੈਸਾ ਪਰ ਉਪਕਾਰੀ, ਨਾ ਅਸੀਂ ਸੁਣਿਆ ਤੇ ਨਾ ਹੀ ਵੇਖਿਆ।
ਧੰਨ ਗੁਰ ਅਰਜਨ ਗੁਣ ਖਾਨੀ,
ਧੰਨ ਨੇ ਗੁਰੂ ਅਰਜਨ ਦੇਵ ਸਾਹਿਬ ਗੁਣਾਂ ਦੀ ਖਾਨ ਹਨ,
ਪਰ ਉਪਕਾਰ ਰਹਿਣ ਦਿਨ ਠਾਨੀ,
ਰਾਤ ਦਿਨ ਸਤਿਗੁਰੂ ਜੀ ਪਰ ਉਪਕਾਰ ਕਰਦੇ ਨੇ, ਰਾਤ ਦਿਨ ਹੀ ਪਰ ਉਪਕਾਰੀ ਬਿਰਤੀ ਰੱਖਦੇ ਨੇ।
ਬਾਰ ਬਾਰ ਤਿਨ ਕੀ ਪਗ ਨਮੋ, ਕਰੋ ਸਹਾਇ ਅੰਤ ਕੇ ਸਮੋ।
ਮਾਂ ਕਵੀ ਜੀ ਕਹਿੰਦੇ ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਮੈਂ ਬਾਰ ਬਾਰ ਨਮਸਕਾਰ ਕਰਦਾ ਹਾਂ ਤੇ ਬੇਨਤੀ ਕਰਦਾ, ਹੇ ਪੰਜਵੇਂ ਪਾਤਸ਼ਾਹ ਮੇਰੇ ਅੰਤਮ ਵੇਲੇ ਅੰਤਮ ਸਮੇਂ ਮੇਰੀ ਸਹਾਇਤਾ ਕਰਿਓ, ਸਹਾਈ ਹੋਇਓ, ਅੰਤ ਸਮੇਂ ਸਹਾਈ ਹੋਇਓ ਮਹਾਰਾਜ, ਵੇਖਿਓ ਕਿਤੇ ਉਸ ਸਮੇਂ ਨਾ ਭਟਕ ਜਾਵਾਂ। ਉਹੀ ਅੰਤਮ ਸਵਾਸ ਹੈ ਜਿਸ ਨੇ ਫੈਸਲਾ ਕਰਨਾ ਮੇਰੇ ਅਗਲੇ ਜਨਮ ਦਾ ਕਿ ਕਿਸ ਪਾਸੇ ਨੂੰ ਚਲਾ ਜਾਵਾਂ। ਇਸ ਕਰਕੇ ਸਾਹਿਬ ਜੀ ਤਰਸ ਕਰਿਓ, ਅੰਤਮ ਸਮੇਂ ਮੇਰੇ ਸਹਾਈ ਹੋਇਓ।
ਦੋਹਰਾ ਵਿਦਾ ਹੋਏ ਲੱਦਾ ਗਿਓ ਪੁਰ ਲਾਹੌਰ ਕੀ ਔਰ,
ਭਾਈ ਲੱਦਾ ਜੀ ਗੁਰਦੇਵ ਪਾਸੋਂ ਵਿਦਾ ਹੋ ਕੇ ਇਧਰ ਲਾਹੌਰ ਸ਼ਹਿਰ ਨੂੰ ਚਲੇ ਗਏ।
ਸਦਨ ਪ੍ਰਵੇਸ਼ ਜਾਏ ਕਰ ਮਿਲੇ ਸਿੱਖ ਕਰ ਜੋਰ,
ਜਦੋਂ ਭਾਈ ਲੱਦਾ ਜੀ ਘਰ ਪਹੁੰਚੇ ਤੇ ਨਗਰ ਨਿਵਾਸੀ ਜਿਨ੍ਹਾਂ ਨੇ ਵੇਖਿਆ ਸੀ ਭਾਈ ਲੱਦੇ ਨੂੰ ਗਧੇ ਤੇ ਬਹਿ ਕੇ ਫਿਰਦਿਆਂ, ਕਿਉਂਕਿ ਲਾਹੌਰ ਸ਼ਹਿਰ ਤੋਂ ਹੀ ਆਏ ਸੀ, ਉਹ ਸਾਰੇ ਸਿੱਖ ਚੱਲ ਕੇ ਭਾਈ ਲੱਦਾ ਜੀ ਦੇ ਘਰ ਆਏ ਮਿਲਣ ਲਈ।
ਸਵਈਆ ਚੰਦ ਕਰੇ ਪਰਸ ਪਰ ਨਮੋ ਭਾਉ ਤਰ,
ਆਪਸ ਵਿੱਚ ਨਮਸਕਾਰਾਂ ਕਰਦੇ ਭਾਈ ਲੱਦਾ ਜੀ ਵੀ ਆਏ ਸਿੱਖਾਂ ਦਾ ਸਤਿਕਾਰ ਕਰਦੇ ਹਨ।
ਬੂਜੈ ਕੁਸ਼ਲ ਬੌਰ ਗੁਰਗਾਥ,
ਪੁੱਛਦੇ ਨੇ ਰਾਜੀ ਖੁਸ਼ੀ ਫਿਰ ਗੁਰਦੇਵ ਬਾਰੇ ਪੁੱਛਦੇ ਆ, ਭਾਈ ਲੱਦਾ ਜੀ ਤੁਸੀਂ ਸਤਿਗੁਰਾਂ ਦੇ ਦਰਸ਼ਨ ਕਰਕੇ ਆਏ ਹੋ, ਮਹਾਰਾਜ ਜੀ ਰਾਜੀ ਖੁਸ਼ੀ ਸਨ, ਏਦਾਂ ਹਾਲ ਚਾਲ ਪੁੱਛਦੇ ਨੇ ਗੁਰਦੇਵ ਦਾ।
ਕਿਮ ਪਰਚਤ ਸਿੱਖਣ ਦੇ ਦਰਸ਼ਨ,
ਸਤਿਗੁਰੂ ਜੀ ਕੀ ਕਰ ਰਹੇ ਸੀ ਜਦੋਂ ਦਰਸ਼ਨ ਕਰਕੇ ਆਇਓ, ਅੱਜ ਕੱਲ ਕੀ ਕਰਦੇ ਨੇ ਪੰਜਵੇਂ ਪਾਤਸ਼ਾਹ, ਕੀ ਉਪਕਾਰ ਕਰ ਰਹੇ ਨੇ, ਕਿਵੇਂ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਨੇ, ਏਦਾਂ ਪੁੱਛਦੇ ਨੇ ਸਿੱਖ ਭਾਈ ਲੱਦੇ ਕੋਲੋਂ।
ਕਿਸ ਥਲ ਬੈਠਤ ਹੈ ਜਗਨਨਾਥ,
ਜਗਨਨਾਥ ਸਤਿਗੁਰੂ ਜੀ ਨੇ ਦਿਨੇ ਕਿੱਥੇ ਬਹਿ ਕੇ ਦਰਸ਼ਨ ਦੇ ਰਹੇ ਨੇ, ਦਰਬਾਰ ਸਾਹਿਬ ਦਰਸ਼ਨ ਦਿੰਦੇ ਆ, 68 ਤੀਰਥ ਤੇ ਬਹਿ ਕੇ ਦਰਸ਼ਨ ਦਿੰਦੇ ਆ ਜਾਂ ਕਿਤੇ ਹੋਰ ਆਸਣ ਲਾਇਆ, ਦੱਸੋ ਜੀ ਸਾਨੂੰ।
ਤੁਮ ਚੱਲ ਗਏ ਪ੍ਰਸੰਗ ਭਇਓ ਕਿਮਾ,
ਭਾਈ ਲੱਦਾ ਜੀ ਤੁਸੀਂ ਗਏ ਸੀ ਚੱਲ ਕੇ, ਦੱਸੋ ਤੁਹਾਡਾ ਪ੍ਰਸੰਗ ਕਿਵੇਂ ਹੋਇਆ, ਭਾਈ ਸੱਤੇ ਬਲਵੰਡ ਦਾ ਕੀ ਬਣਿਆ, ਦੱਸੋ ਸਾਨੂੰ ਇਹ ਸਾਰਾ ਪ੍ਰਸੰਗ।
ਕਯੋ ਕਾਂ ਤਬ ਸ਼੍ਰੀ ਮੁਖ ਸਾਥ,
ਜਦੋਂ ਤੁਸੀਂ ਗਏ ਮਹਾਰਾਜ ਜੀ ਨੂੰ ਕਿਵੇਂ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਅੱਗੋਂ ਕੀ ਜਵਾਬ ਦਿੱਤਾ।
ਕੌਣ ਬੇਸ ਤੇ ਮਿਲੇ ਪ੍ਰਥਮ ਗੁਰ,
ਤੁਸੀਂ ਕਿਹੜਾ ਭੇਸ ਧਾਰਿਆ ਜਦੋਂ ਜਾ ਕੇ ਸਤਿਗੁਰੂ ਜੀ ਨੂੰ ਮਿਲੇ।
ਹੱਥ ਜੋੜ ਜਬ ਟੇਕਿਓ ਮਾਥ,
ਹੱਥ ਜੋੜ ਕੇ ਜਦੋਂ ਜਾ ਕੇ ਤੁਸੀਂ ਉਹਨਾਂ ਨੂੰ ਨਮਾਮ ਕੀਤੀ, ਨਮਸਕਾਰ ਕੀਤੀ, ਉਦੋਂ ਸਤਿਗੁਰਾਂ ਨੇ ਕੀ ਆਖਿਆ ਤੁਹਾਨੂੰ, ਕੀ ਬਚਨ ਫੁਰਮਾਇਆ।
ਲੱਦੇ ਕਯੋ ਕਹਾਂ ਲੱਗ ਕੇ ਓ,
ਭਾਈ ਲੱਦਾ ਜੀ ਨੇ ਜਵਾਬ ਦਿੱਤਾ, ਆਖਿਆ ਗੁਰੂ ਕੇ ਸਿੱਖੋ ਮੈਂ ਕੀ ਕਵਾਂ, ਕਿੱਥੋਂ ਤੱਕ ਕਹਾਂ।
ਸ਼੍ਰੀ ਅਰਜਨ ਕੇ ਗੁਣ ਵਿਸਥਾਰ,
ਗੁਰੂ ਅਰਜਨ ਦੇਵ ਸਾਹਿਬ ਦੇ ਗੁਣ ਹੀ ਇੰਨੇ ਨੇ, ਮੈਂ ਕਿੱਥੋਂ ਤੱਕ ਵਰਣਨ ਕਰਕੇ ਕਹਾਂ ਤੇ ਕੀ ਸੁਣਾਵਾਂ ਵੀ ਉਹਨਾਂ ਦੇ ਕਿਹੜੇ ਕਿਹੜੇ ਗੁਣ ਨੇ, ਉਹਨਾਂ ਦੇ ਗੁਣਾਂ ਦਾ ਕੋਈ ਅੰਤ ਨਹੀਂ, ਉਹਨਾਂ ਦੇ ਗੁਣਾਂ ਦਾ ਵਿਸਥਾਰ ਨਹੀਂ ਕਿਹਾ ਜਾ ਸਕਦਾ।
ਇੱਕ ਜੀ ਕਿਆ ਬਪਰੀ ਸਮਰੱਥ,
ਮੇਰੀ ਇੱਕ ਜੀਵ ਵਿਚਾਰੀ ਕੀ ਸਮਰੱਥ ਹੈ ਉਹਨਾਂ ਦੀ ਵਡਿਆਈ ਕਹਿ ਸਕੇ।
ਉਚਰੇ ਜਾਏ ਨਾ ਧਰੋ ਹਜ਼ਾਰ,
ਕਹਿੰਦੇ ਜੇ ਮੈਂ ਹਜ਼ਾਰਾਂ ਜੀਵਾਂ ਵੀ ਧਾਰਨ ਕਰ ਲਵਾਂ ਤੇ ਹਰ ਜੀਵ ਨਾਲ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀਆਂ ਸਿਫਤਾਂ ਕਰੀ ਜਾਵਾਂ, ਉਹਨਾਂ ਦਾ ਅੰਤ ਨਹੀਂ ਪੈਂਦਾ, ਉਹਨਾਂ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ। ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੇ ਲੱਖ ਬੀਸ ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼ ਫਿਰ ਵੀ ਮੇਰੇ ਮਾਲਕ ਦੀਆਂ ਸਿਫਤਾਂ ਦਾ ਅੰਤ ਨਹੀਂ ਪੈਂਦਾ।
ਨੀਰਦ ਸੇ ਗੰਭੀਰ ਤੀਰ ਤਰ
ਨੀਰਦ ਕਹਿੰਦੇ ਆ ਸਮੁੰਦਰ ਨੂੰ, ਸਮੁੰਦਰ ਵੱਤ ਬਹੁਤ ਹੀ ਗੰਭੀਰ ਤੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਨੇ ਪੰਜਵੇਂ ਪਾਤਸ਼ਾਹ।
ਸਦਾ ਸੁਸ਼ੀਲ ਛਬੀਲੇ ਚਾਰੋ
ਸਦਾ ਹੀ ਸੁਸ਼ੀਲ ਸੁਭਾਅ ਦੇ ਮਾਲਕ ਨੇ ਔਰ ਬੜੇ ਹੀ ਸੁੰਦਰ ਨੇ, ਅਤਿ ਸੁੰਦਰ ਨੇ। ਉਹਨਾਂ ਦੀ ਸੁੰਦਰਤਾ ਸ਼ਬਦਾਂ ਚ ਬਿਆਨ ਨਹੀਂ ਹੋ ਸਕਦੀ।
ਕਰਤ ਉਧਾਰਨ ਨਰਨ ਹਜ਼ਾਰਨ
ਹਜ਼ਾਰਾਂ ਲੋਕਾਂ ਦਾ ਉਧਾਰ ਕਰ ਰਹੇ ਨੇ, ਹਜ਼ਾਰਾਂ ਜੀਵਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਤਾਰ ਰਹੇ ਨੇ।
ਇਹ ਤੂੰ ਸਦਾ ਬਰਤ ਵਿਵਹਾਰ
ਇਹ ਤਾਂ ਮਾਨੋ ਮਹਾਰਾਜ ਜੀ ਨੇ ਸਦਾ ਬਰਤ ਲੰਗਰ ਲਾਇਆ ਹੋਇਆ ਉਧਾਰ ਕਰਨਾ ਜੀਵਾਂ ਦਾ। ਅੱਠੇ ਪੈਰ ਲੰਗਰ ਚੱਲਦਾ ਏ ਸਦਾ ਬਰਤ ਲੰਗਰ, ਵੀ ਜਿਹੜਾ ਆਉਂਦਾ ਉਹਨਾਂ ਦੀ ਸ਼ਰਨ ਚ ਉਹਨੂੰ ਮੁਕਤੀ ਦਾ ਦਾਨ ਦੇਈ ਜਾਂਦੇ। ਇਹ ਸਦਾ ਬਰਤ ਲੰਗਰ ਮਹਾਰਾਜ ਜੀ ਦੇ ਚਰਨਾਂ ਚ ਨੇਤੀ ਵਰਤ ਰਿਹਾ।
ਗੁਣ ਅਨਗਿਨ ਕਿਆ ਗਿਣਤੀ ਭਾਨੋ
ਮੇਰੇ ਸਾਹਿਬ ਪੰਜਵੇਂ ਪਾਤਸ਼ਾਹ ਦੇ ਗੁਣ ਅਣਗਿਣਤ ਨੇ, ਮੈਂ ਕੀ ਗਿਣਤੀ ਕਹਾਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ। ਮਹਾਰਾਜ ਕਿਹੜਾ ਕਿਹੜਾ ਗੁਣ ਕਹੀਏ, ਤੁਸੀਂ ਗੁਣਾਂ ਦੇ ਖਜ਼ਾਨੇ ਜੇ ਜਿਹਵਾ ਏਕ ਕਵਨ ਗੁਣ ਕਹੀਏ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਏ। ਮਹਾਰਾਜ ਅੰਤ ਹੀ ਨਹੀਂ ਪੈਂਦਾ ਆਪਣੀ ਇੱਕ ਰਸਨਾ ਨਾਲ, ਏਕ ਜੀਹੀ ਕਿਆ ਵਖਾਨਾ। ਮਹਾਰਾਜ ਆਪਣੀ ਇੱਕ ਜੀ ਨਾਲ ਕੀ ਵਖਿਆਨ ਕਰਾਂ। ਤੁਹਾਡੇ ਤੋਂ ਵਾਰੇ ਵਾਰੇ ਜਾਈਏ ਬਲਿਹਾਰ ਜਾਈਏ ਸਤਿਗੁਰੂ ਜੀ।
ਇੱਕ ਗੁਣ ਪਿਕ ਮੈਂ ਹੋਏ ਬਲਿਹਾਰ
ਕਹਿੰਦੇ ਗੁਣ ਤਾਂ ਗਿਣਤ ਨੇ ਉਹਨਾਂ ਦੇ, ਮੈਂ ਕਹਿ ਨਹੀਂ ਸਕਦਾ। ਭਾਈ ਲੱਦਾ ਜੀ ਕਹਿੰਦੇ ਪਰ ਇੱਕ ਗੁਣ ਮੈਂ ਉਹਨਾਂ ਦਾ ਵੇਖ ਕੇ ਵਾਰੇ ਵਾਰੇ ਜ਼ਰੂਰ ਗਿਆ, ਅੰਤ ਨਹੀਂ ਪਿਆ ਉਸ ਗੁਣ ਦਾ, ਪਰ ਉਸ ਗੁਣ ਨੂੰ ਵੇਖ ਕੇ ਮੈਂ ਵਾਰੇ ਵਾਰੇ ਗਿਆ। ਇੱਕ ਗੁਣ ਉਹਨਾਂ ਦਾ ਤੱਕ ਕੇ ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ।
ਤਨ ਤੇ ਤਨ ਤੇ ਮਨ ਤੇ ਦਿਨ ਪ੍ਰਤ ਕਰੁਣਾ ਕਲਿਤ ਕਰਤ ਉਪਕਾਰ।
ਉਹ ਗੁਣ ਹੈ ਉਹਨਾਂ ਦਾ ਕਿ ਤਨ ਕਰਕੇ ਮਨ ਕਰਕੇ ਧਨ ਕਰਕੇ ਰਾਤ ਦਿਨ ਅੱਠੇ ਪੈਰ ਕਰੁਣਾ ਦੇ ਘਰ ਵਿੱਚ ਆ ਕੇ ਜੀਵਾਂ ਤੇ ਉਪਕਾਰ ਕਰ ਰਹੇ ਨੇ, ਉਹਨਾਂ ਦਾ ਇਹ ਗੁਣ ਵੇਖ ਕੇ ਮੈਂ ਬਲਿਹਾਰ ਜਾਂਦਾ। ਗੁਣ ਤਾਂ ਬੇਨਤੀ ਨੇ ਪਰ ਜਿਹੜਾ ਉਪਕਾਰ ਪੇ ਕਰਦੇ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ, ਉਹ ਉਪਕਾਰ ਉਹਨਾਂ ਦਾ ਵੇਖ ਕੇ ਉਹਨਾਂ ਦਾ ਇਹ ਗੁਣ ਵੇਖ ਕੇ ਮੈਂ ਬਲਿਆਰ ਜਾਂਦਾ। ਖਾਲਸਾ ਜੀ ਇੱਥੇ ਇੱਕ ਗੱਲ ਸਮਝਣ ਵਾਲੀ ਹੈ। ਭਾਈ ਲੱਦੇ ਨੂੰ ਪਰਉਪਕਾਰੀ ਕਹਿੰਦੇ ਆ, ਭਾਈ ਲੱਦਾ ਪਰਉਪਕਾਰੀ ਕਿਵੇਂ ਬਣੇ ਨੇ? ਕਿਉਂਕਿ ਉਹਨਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਵਿੱਚ ਉਹ ਗੁਣ ਨਜ਼ਰ ਆਇਆ ਵੀ ਸਤਿਗੁਰੂ ਪਰਉਪਕਾਰੀ ਨੇ। ਤੇ ਸਿੱਖ ਨੂੰ ਜਿਹੜਾ ਗੁਣ ਆਪਣੇ ਗੁਰੂ ਵਿੱਚ ਨਜ਼ਰ ਆ ਜਾਂਦਾ ਹੈ ਸਤਿਗੁਰੂ ਜੀ ਉਹੀ ਗੁਣ ਆਪਣੇ ਸਿੱਖ ਨੂੰ ਬਖਸ਼ ਕੇ ਨਿਵਾਜ ਦਿੰਦੇ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਬੈਠੇ, ਬਾਬਾ ਬੁੱਢਾ ਸਾਹਿਬ ਵੀ ਬੈਠੇ। ਮਹਾਰਾਜ ਗੁਰੂ ਅੰਗਦ ਸਾਹਿਬ ਪੁੱਛਦੇ ਭਾਈ ਬਾਲਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਸੰਗੀ ਰਹੇ ਹੋ, ਉਹਨਾਂ ਨੂੰ ਕੀ ਰੂਪ ਕਰਕੇ ਵੇਖਿਆ? ਤੇ ਭਾਈ ਬਾਲਾ ਜੀ ਨੇ ਆਖਿਆ ਜੀ ਮੈਂ ਉਹਨਾਂ ਨੂੰ ਸੰਤ ਰੂਪ ਕਰਕੇ ਵੇਖਿਆ। ਤੇ ਗੁਰੂ ਅੰਗਦ ਸਾਹਿਬ ਕਹਿੰਦੇ ਤਦੇ ਤੁਸੀਂ ਸੰਤ ਹੋ ਗਏ ਹੋ ਭਾਈ ਬਾਲਾ ਜੀ। ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਵੀ ਉਹਨਾਂ ਦੇ ਦਰਸ਼ਨ ਕੀਤੇ ਆ, ਕੀ ਰੂਪ ਕਰਕੇ ਵੇਖਿਆ? ਤੇ ਬਾਬਾ ਜੀ ਕਹਿਣ ਲੱਗੇ ਜੀ ਮੈਂ ਉਹਨਾਂ ਨੂੰ ਬ੍ਰਹਮ ਗਿਆਨੀ ਰੂਪ ਕਰਕੇ ਵੇਖਿਆ, ਵੀ ਉਹ ਮਹਾਨ ਬ੍ਰਹਮ ਗਿਆਨੀ ਹੈ। ਤੇ ਪਾਤਸ਼ਾਹ ਬੋਲੇ ਇਸੇ ਕਰਕੇ ਤੁਸੀਂ ਬ੍ਰਹਮ ਗਿਆਨੀ ਹੋ ਗਏ ਹੋ, ਕਿਉਂਕਿ ਸਿੱਖ ਗੁਰੂ ਵਿੱਚ ਜੋ ਚੀਜ਼ ਵੇਖਦਾ ਉਹ ਸਤਿਗੁਰੂ ਜੀ ਉਹਨੂੰ ਬਖਸ਼ ਦਿੰਦੇ ਹੈ। ਭਾਈ ਲੱਦੇ ਨੂੰ ਗੁਰਦੇਵ ਵਿੱਚ ਉਪਕਾਰ ਕਹਿੰਦੇ ਗੁਣ ਤਾਂ ਬੇਅੰਤ ਨੇ ਉਹਨਾਂ ਦੇ, ਪਰ ਇੱਕ ਗੁਣ ਮੈਂ ਉਹਨਾਂ ਦਾ ਵੇਖਿਆ ਵੱਡਾ, ਉਹਦੇ ਤੋਂ ਮੈਂ ਉਹਦਾ ਅੰਤ ਨਹੀਂ ਪੈਂਦਾ। ਕਹਿੰਦੇ ਬਲਿਆਰ ਜਾਣਾ, ਔਰ ਉਹ ਗੁਣ ਹੈ ਉਹਨਾਂ ਦਾ ਵੀ ਹਰ ਵੇਲੇ ਤਨ ਕਰਕੇ ਮਨ ਕਰਕੇ ਧਨ ਕਰਕੇ ਉਹ ਉਪਕਾਰ ਹੀ ਕਰ ਰਹੇ ਨੇ, ਰਾਤ ਦਿਨ ਅੱਠੇ ਪੈਰ ਜੀਵਾਂ ਦਾ ਭਲਾ ਹੀ ਕਰ ਰਹੇ ਨੇ। ਤੇ ਇਹੀ ਗੁਣ ਭਾਈ ਲੱਦੇ ਦੇ ਵਿੱਚ ਗੁਰੂ ਦੇਵ ਨੇ ਬਖਸ਼ ਦਿੱਤਾ ਹੈ।
ਪ੍ਰਥਮ ਸੁਦਾ ਸਰ ਸਿਰ ਜਿਉ ਸੁੰਦਰ।
ਮਹਾਰਾਜ ਜੀ ਨੇ ਹੁਣ ਦੱਸਦੇ ਵੀ ਉਪਕਾਰ ਕੀ ਕੀਤੇ। ਕਹਿੰਦੇ ਪਹਿਲਾ ਉਪਕਾਰ ਉਹਨਾਂ ਨੇ ਇਹ ਕੀਤਾ ਵੀ ਅੰਮ੍ਰਿਤਸਰ ਸਰੋਵਰ ਪੱਕਾ ਕਰਾਇਆ। ਫਿਰ ਵਿੱਚ ਮਹਾਰਾਜ ਜੀ ਨੇ ਸੋਹਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ।
ਸ਼ੋਭਤ ਚੌਂ ਦਿਸ਼ਤੀ ਇੱਕ ਸਾਰ।
ਸੋਹਣਾ ਸੁਧਾ ਸਰ ਸਿਰਜਿਆ, ਚਾਰੇ ਪਾਸਿਆਂ ਦੇ ਚਾਰੇ ਕੋਨੇ ਬਰਾਬਰ ਬਣਾਏ।
ਕਲ ਮਲ ਟਾਰੇ ਮੱਜਨ ਤਾਰੇ।
ਜਿਹੜਾ ਉੱਥੇ ਇਸ਼ਨਾਨ ਕਰਦਾ ਸਰੋਵਰ ਚ ਅੰਮ੍ਰਿਤਸਰ ਸਾਹਿਬ, ਉਹ ਆਪਣੇ ਪਾਪਾਂ ਨੂੰ ਟਾਲ ਲੈਂਦਾ, ਦੂਰ ਕਰ ਲੈਂਦਾ।
ਨਾਮ ਉਚਾਰੇ ਸੰਜ ਸਕਾਰ।
ਜਿਹੜੇ ਸਵੇਰੇ ਸ਼ਾਮ ਭਜਨ ਕਰਦੇ ਆ ਨਾਲੇ ਇਸ਼ਨਾਨ ਕਰਦੇ ਆ, ਉਹਨਾਂ ਦੇ ਪਾਪ ਕੱਟੇ ਜਾਂਦੇ ਹਨ।
ਅਬ ਸ਼੍ਰੀ ਨਾਨਕ ਆਦ ਜਿਬਾਨੀ।
ਕਹਿੰਦੇ ਹੇ ਸਿੱਖੋ, ਹੁਣ ਹੋਰ ਉਪਕਾਰ ਕਰ ਰਹੇ ਨੇ। ਇਸ ਵੇਲੇ ਪਹਿਲਾਂ ਦਰਬਾਰ ਸਾਹਿਬ ਬਣਾਇਆ, ਅੰਮ੍ਰਿਤਸਰ ਸਰੋਵਰ ਤਿਆਰ ਕੀਤਾ, ਉਪਕਾਰ ਕੀਤਾ, ਉਧਰ ਹਲੇ ਬਣਾ ਕੇ ਕੁਝ ਸਮਾਂ ਵਿਹਲੇ ਹੋਏ ਹੀ ਨੇ, ਤੇ ਹੁਣ ਇੱਕ ਹੋਰ ਵੱਡਾ ਉਪਕਾਰ ਕਰ ਰਹੇ ਨੇ। ਵੱਡਿਆਂ ਸਤਿਗੁਰਾਂ ਦੀ ਬਾਣੀ ਨੂੰ ਇਕੱਠਿਆਂ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰ ਰਹੇ ਨੇ। ਭਾਈ ਲੱਦਾ ਜੀ ਦੱਸ ਰਹੇ ਨੇ ਲਾਹੌਰ ਦੇ ਸਿੱਖਾਂ ਨੂੰ, ਉਹਨਾਂ ਨੇ ਪੁੱਛਿਆ ਨਾ ਵੀ ਕੀ ਕਰਦੇ ਨੇ ਗੁਰਦੇਵ ਜੀ ਅੱਜ ਕੱਲ, ਕੀ ਕਿਰਪਾ ਕਰ ਰਹੇ ਨੇ। ਤੇ ਭਾਈ ਲੱਦਾ ਜੀ ਦੱਸ ਰਹੇ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਅੰਗਦ ਸਾਹਿਬ ਦੀ ਬਾਣੀ, ਗੁਰੂ ਅਮਰਦਾਸ ਸਾਹਿਬ ਦੀ ਬਾਣੀ, ਗੁਰੂ ਰਾਮਦਾਸ ਸਾਹਿਬ ਦੀ ਬਾਣੀ, ਆਪਣੀ ਬਾਣੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਾ ਰਹੇ ਨੇ।
ਅਨੇਕ ਯਤਨ ਤੇ ਕਰ ਇੱਕ ਥਾਈ।
ਅਨੇਕ ਯਤਨਾਂ ਨਾਲ ਇੱਕ ਜਗ੍ਹਾ ਤੇ ਇਕੱਠੀ ਕੀਤੀ ਹੈ।
ਤਿਸੀ ਮਿਲਾਈ ਸ਼ਬਦ ਸਮੁਦਾਈ।
ਸਾਰੇ ਸ਼ਬਦਾਂ ਨੂੰ ਇਕੱਠਿਆਂ ਕਰਕੇ
ਜੇ ਰਚਿਤ ਰੁਚਰ ਨਿਤ ਪ੍ਰਤ ਸੁਖਦਾਈ।
ਔਰ ਆਪ ਆਪਣੀ ਬਾਣੀ ਦੀ ਰਚਨਾ ਰਚਦੇ ਨੇ ਨਾਲ, ਜਿਹੜੀ ਬਾਣੀ ਜੀਵਾਂ ਨੂੰ ਸੁਖ ਦੇਣ ਵਾਲੀ ਹੈ।
ਠੱਠੇ ਉੱਚੈ ਤੇ ਬੀੜ ਵਡੇਰੀ।
ਔਰ ਇੱਕ ਵੱਡੀ ਬੀੜ ਮਹਾਰਾਜ ਜੀ ਦੀ ਬਾਣੀ ਦੀ ਤਿਆਰ ਕਰਨਾ ਚਾਹੁੰਦੇ ਹਨ।
ਬਣੇ ਗ੍ਰੰਥ ਸਾਹਿਬ ਛਬ ਪਾਏ।
ਕੁਝ ਦਿਨਾਂ ਤਾਈਂ ਮਹਾਨ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਵੇਗੀ, ਜਿਹਦੀ ਬਹੁਤ ਵੱਡੀ ਭਾਰੀ ਛਬੀ ਸੋਭਾ ਹੋਵੇਗੀ।
ਆਪ ਅਛਤ ਅਰ ਪਾਚੀ ਕਲਮੇ।
ਆਪਣੇ ਹੁੰਦਿਆਂ ਹੋਇਆਂ ਵੀ ਔਰ ਆਪਣੇ ਸੱਚਖੰਡ ਜਾਣ ਤੋਂ ਬਾਅਦ ਵੀ ਕਲੀ ਕਾਲ ਦੇ ਜੀਵ,
ਜਿਸ ਕੋ ਪਟ ਸੁਨ ਮੋਹ ਨਸਾਏ।
ਬਾਣੀ ਨੂੰ ਉਹਨਾਂ ਦੇ ਹੁੰਦਿਆਂ ਵੀ ਪੜਨਗੇ ਤੇ ਮੋਹ ਦੂਰ ਹੋਵੇਗਾ, ਜੇ ਸਤਿਗੁਰੂ ਸੱਚਖੰਡ ਚਲੇ ਗਏ ਤੇ ਬਾਅਦ ਵਿੱਚ ਵੀ ਇਸ ਪਾਵਨ ਬਾਣੀ ਨੂੰ ਪੜ੍ਹ ਕੇ ਉਹ ਆਪਣੇ ਮੋਹ ਨੂੰ ਨਸਾਉਣਗੇ।
ਗਾਡੀ ਮਗ ਸਿੱਖੀ ਵਿਸਤਾਰੀ।
ਔਰ ਪਰਪੱਕ ਸਿੱਖੀ ਦਾ ਰਾਹ ਜਗਤ ਵਿੱਚ ਵਿਸਥਾਰਿਆ ਹੈ।
ਮਨੋ ਨਿਸ਼ਾਨ ਤੁੰਗ ਛਬ ਤਾਰ।
ਮਾਨੋ ਮਹਾਨ ਉੱਚਾ ਨਿਸ਼ਾਨ ਸਤਿਗੁਰੂ ਜੀ ਨੇ ਸ਼ੋਭਨੀਕ ਕਰ ਦਿੱਤਾ ਹੈ।
ਪਠਤ ਸੁਨਤ ਮਨ ਦ੍ਰਵਤ ਸੁਚਿਤ ਹੋਏ।
ਇਸ ਪਾਵਨ ਬਾਣੀ ਨੂੰ ਪੜ੍ਹੇਗਾ ਸੁਣੇਗਾ ਉਹਦਾ ਮਨ ਦ੍ਰਵਤ ਹੋ ਜਾਏਗਾ। ਗੁਰਬਾਣੀ ਸੁਨਤ ਮੇਰਾ ਮਨ ਦ੍ਰਵਿਆ, ਮਨ ਭੀਨਾ ਨਿਜ ਘਰ ਆਵੇ ਗੋ, ਐਸੀ ਇਹ ਪਾਵਨ ਬਾਣੀ ਹੈ।
ਸ਼ੁਭ ਕਲਿਆਣ ਬਤਾਏ ਸੁਖਾਰ।
ਔਰ ਕਲਿਆਣ ਮੁਕਤੀ ਸੁਖੈਨ ਤਰੀਕੇ ਨਾਲ ਹੀ ਦੱਸ ਦਿੱਤੀ ਹੈ ਪਾਤਸ਼ਾਹ ਨੇ।
ਸਿੱਖ ਸਿਮਰ ਸਤਨਾਮ ਸੁਖਾਰੇ।
ਸਿੱਖ ਇਸ ਪਾਵਨ ਨਾਮ ਨੂੰ ਸਿਮਰ ਕੇ ਸੁਖਦਾਈ, ਸਿਮਰਨ ਦਾ ਨਾਮ ਭਜਨ ਕਰਕੇ
ਸਕਲ ਸੁਖਨ ਲੈ ਸ਼੍ਰੇ ਉਦਾਰ।
ਸਾਰੇ ਸੁਖ ਪ੍ਰਾਪਤ ਕਰਨਗੇ ਔਰ ਸ਼੍ਰੇ ਹਾਸਲ ਕਰਨਗੇ।
ਕਰਾਮਾਤ ਜ਼ਾਹਰ ਜਿਸਮੇ ਨਿਤ।
ਜਿਹਦੇ ਚ ਭਾਰੀ ਕਰਾਮਾਤ ਵੀ ਜ਼ਾਹਰ ਹੈ, ਪ੍ਰਗਟ ਹੈ।
ਕਰਤ ਗੁਰੂ ਅਬ ਇਹ ਉਪਕਾਰ।
ਸਤਿਗੁਰੂ ਜੀ ਹੁਣ ਇਹ ਉਪਕਾਰ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਰਹੇ ਨੇ।
ਭਗਤ ਬ੍ਰਿੰਦੇ ਆਵਤ ਨਿਤ ਪ੍ਰਤ ਟਿਗ।
ਮਹਾਰਾਜ ਜੀ ਦੇ ਪਾਸ ਨਿਤਾ ਪ੍ਰਤਿ ਮਹਾਂਪੁਰਖ ਭਗਤ ਆਉਂਦੇ ਆ, ਕਬੀਰ ਜੈਸੇ ਅਧਿਆਤਮਕ ਰੂਪ ਵਿੱਚ।
ਸੋ ਬਾਣੀ ਨਿਜ ਨਈ ਬਣਾਏ।
ਉਹਨਾਂ ਦੀ ਜਿਹੜੀ ਪਾਵਨ ਬਾਣੀ ਹੈ ਭਗਤਾਂ ਦੀ, ਜਿਨ੍ਹਾਂ ਨੇ ਆਪ ਨਵੀਂ ਬਾਣੀ ਰਚੀ ਹੈ।
ਪ੍ਰਥਮ ਸ਼ਬਦ ਵਿੱਚ ਰਾਗ ਗੁਰਨ ਕੇ।
ਉਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਰਹੇ ਨੇ, ਪਹਿਲਾਂ ਰਾਗਾਂ ਵਿੱਚ ਆਪਣੀ ਬਾਣੀ ਲਿਖਦੇ ਹਨ।
ਪੀਚੇ ਭਗਤ ਆਪਣ ਲਿਖਵਾਏ।
ਜਦੋਂ ਰਾਗ ਦੀ ਸਮਾਪਤੀ ਕਰਨੀ ਹੁੰਦੀ ਗੁਰੂ ਸਾਹਿਬਾਨਾਂ ਦੀ ਬਾਣੀ ਤੋਂ, ਅਖੀਰ ਵਿੱਚ ਫਿਰ ਭਗਤਾਂ ਦੀ ਬਾਣੀ ਦਰਜ ਕਰਦੇ ਹਨ।
ਲਿਖਿਓ ਗਏ ਬਹੁ तन करियो अब।
बहुत बाणी लिखी गई, बस हुण थोड़ा ही कार्य बाकी है।
इसी ख्याल में गुर बिरमाए,
इसे ख्याल च महाराज पंजवें पातशाह लगे हुए ने गुरबाणी दी रचना विच।
पुर मैं लद्दे सकल सुनाई,
एदा भाई लद्दा जी ने ए सारा प्रसंग संगत नु सुनाया।
सुन सुन जै कै पे विदताए,
प्रसंग सारे नगर च प्रगट हो गया भी सतगुरु जी गुरु ग्रंथ साहब दी रचना करा रहे ने और भगतां दी बाणी भी लिख रहे ने विच। उसे लाहौर शहर दे भगत सी चार, भगत कान्हा जी होनी, उन्होंने भी सुनिया, आख्या जे भगतां दी बाणी लिख दे ते साडी क्यों नहीं लिखी। ए महाराज जी दे चरणा च आ रहे ने। वो कथा आप जी अगलिया प्रसंगा च सरवण करोगे।